Drive through facility, exit 579 from Highway 401 in Napanee. Quick Truck Lube, the one stop shop. 519-622-0660 ja quicktrucklube.com. QTL, because we care. Quick Truck Lube.
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ। ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ ਕੋਵਿਡ-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ ਬਚਪਨੇ ਵਿੱਚ ਵਾਪਸ ਪਰਤਣ ਲਈ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪੁਆਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
वतन वतन मेरे आवाज रहे तू,
मैं जहाँ रहूँ जहाँ मैं याद रहे तू,
मैं जहाँ रहूँ जहाँ मैं याद रहे तू।
है वतन मेरे वतन,
है वतन मेरे वतन।
तू ही मेरी मंजिल है पहचान तुझे से,
गुड मॉर्निंग लिसनर्स। वाई मीडिया की तरफ से साउथ एशियन पल्स प्राइम टाइम में आप सबका स्वागत है। खूबसूरत दिन, एंड यस, आप सब समझ ही गए हैं कि आज किस चीज के बारे में बात होने वाली है। पहले तो आप सबको वाई मीडिया की पूरी टीम की तरफ से बहुत सारी विशेस। हैप्पी रिपब्लिक डे। वेल, इंडिया के रिपब्लिक डे की बात होने वाली है आज शो में। आई एम श्योर बहुत सारी चीजें आप भी कहने वाले हैं, जानने वाले हैं और बहुत सारी चीजों का जिक्र करने वाले हैं। सो वो कहते हैं ना कि अब हर त्योहार मनाते हैं विद वाई मीडिया परिवार, हर दिन हम सेलिब्रेट करते हैं। सो आज के दिन की भी बहुत सारी खास बातें जो है हम करने वाले हैं, बहुत सारी पुरानी मेमोरी शेयर करने वाले हैं और वाई मीडिया आपके साथ रहते हैं। भाई अब आपसे ये भी कहते हैं दैट शार्प एट 10 जब आप ट्यूनिंग कर लेते हैं तो इंफोटेनमेंट के कंप्लीट पैकेज के साथ आप जुड़ जाते हैं। ढेर सारी खबरें, जी हाँ, टॉप 15 हेडलाइंस आपके लिए पहले 20 मिनट में लेकर हाजिर हो जाते हैं ग्रुप एडिटर वाई मीडिया युधवीर जसवाल जी। तो बिल्कुल करेंगे हम युधवीर जी के साथ बात और साथ ही साथ हमारे लिसनर्स की जानकारी के लिए मैं जरूर बताना चाहूंगी, भाई मौसम की बात भी हम करते हैं। अब मौसम की बात करें तो इट्स करंटली माइनस 15 फील्स लाइक माइनस 21 और हल्की हल्की स्नो आई मीन हल्की हल्की फ्लरीज जो है आप एक्सपीरियंस कर सकते हैं. डे टाइम जो है आप इट्स गोना फील लाइक माइनस 21 अभी मॉर्निंग में, बट आप तीन टेम्परेचर जो है एंजॉय करने वाले हैं. इट्स गोना फील लाइक माइनस 15 टू इन द आफ्टरनून. सो मौसम का हालचाल बिल्कुल आप तक पहुंचाते हैं. मौसम के हालचाल के साथ साथ देश दुनिया भर की अपडेट लेकर हम आपके लिए हाजिर हो जाते हैं. और फिर अगर आप हमारे किसी भी स्पॉन्सर की जानकारी लेना चाहते हैं, वाई मीडिया ग्रुप के साथ अगर आप एडवर्टाइज करना चाहते हैं, तो 416-475-5000 416-475-5000 इस नंबर पर करना होता है आपने कॉल. और फिर हमारे जितने लिसनर्स हैं, अगर दीजिए से सवाल पूछने के लिए आज आप पहले ही तैयार हैं, बात करना चाहते हैं, शो का हिस्सा बनना चाहते हैं, देन 647-272-8182 पर करना है आपने कॉल. तो आज बहुत सारी बातें, बहुत सारी इंटरेस्टिंग टॉपिक्स आपके लिए होने वाले हैं, ढेर सारी खबरें आप सबके लिए होने वाली हैं, रिपब्लिक डे की बात आपके लिए होने वाली है. सो स्टे कनेक्टेड एंड हियर आई वुड लाइक टू वेलकम द ग्रुप एडिटर वाई मीडिया युधवीर जसवाल जी. वेलकम टू द शो युधवीर जी, गुड मॉर्निंग.
भारत हमको जान से प्यारा है, सबसे न्यारा गुलिस्तां हमारा है. भारत हमको जान से प्यारा है, सबसे न्यारा गुलिस्तां हमारा है. सदियों से भारत भूमि दुनिया की शान है, भारत माँ की रक्षा में जीवन कुर्बान है. भारत हमको जान से प्यारा है, सबसे न्यारा गुलिस्तां हमारा है.
वाई मीडिया ग्रुप वालों, तुहाडे सारयां दा रेडियो वाई दे उत्ते बहुत बहुत स्वागत है. बतौर ग्रुप एडिटर वाई मीडिया मैं युधवीर जसवाल तुहाडी खिदमत विच हाजिर हाँ अज दे इस प्रोग्राम दे विच करंट न्यूज़ और उहदे उत्ते एनालिसिस लैके. सब तो पहला वाई मीडिया ग्रुप वालों तुहानू सारयां नू रिपब्लिक डे दियां गणतंत्र दिवस दियां बहुत बहुत वधाइयां होण. सिमरन जी क्या हाल है, हैप्पी रिपब्लिक डे टू यू एज वेल.
हैप्पी रिपब्लिक डे युधवीर जी, हाउ आर यू.
आई एम डूइंग ग्रेट सिमरन जी. और बहुत बहुत सारे साडे लिसनर्स नू थानू सारयां नू बहुत बहुत वधाइयां रिपब्लिक डे दियां. सिमरन जी जिथे रिपब्लिक डे दियां असीं वधाइयां दे रहे हां उत्थे ही जरूर असी चाहांगे कि साढ़े लिसनर्स नूं असी जरूर जानकारी देईए. अज असी जो भी फ्रीडम अज असी मान रहे हैगे आ इंडिया दे विच, उह सारा कुछ इस कॉन्स्टिट्यूशन की बदौलत है. एक कॉन्स्टिट्यूशन जिन्हें कि सानू यह हक दिता कि राइट टू फ्रीडम, राइट टू एजुकेशन, राइट टू वोट, बहुत सारे होर जिहड़े कानूनी अधिकार अज एक आम नागरिक नूं मिले हुए ने उत्थे इंडिया दे विच, यह सारे इस कॉन्स्टिट्यूशन की बदौलत ने. और मैं समझदा हां कि जिहड़ा डेमोक्रेसी का एक बहुत इंपॉर्टेंट एस्पैक्ट है कि बड़े तो बड़े लीडर्स देखे असी, लेकिन जदों लोग कह देंदे आ कि हुण तुहाडा कुर्सी खाली करन दा समय आ गया, चाहे कोई देश का प्रधानमंत्री है, चाहे कोई किसी स्टेट का चीफ मिनिस्टर है, यह सारा कुछ इस कॉन्स्टिट्यूशन की बदौलत ही है. सो सल्यूट है डॉक्टर बी आर अंबेडकर साहब नूं, सारी कमेटी नूं और सारयां नूं जिन्हां ने कि भारत का यह संविधान लिखिया. सो अज एक बार फिर हैप्पी रिपब्लिक डे, गणतंत्र दिवस दियां बहुत बहुत मुबारक. सिमरन जी, यू एड एनीथिंग.
यदवीर जी, यू नो व्हाट, मतलब आई नो आप तो इतना मतलब अच्छे से हमारे लिसनर्स एक्सप्लेन करते हैं, बट समवन हु वाज लाइक मी इन स्कूल है ना यदवीर जी, रिपब्लिक डे यूज टू मीन कि आज और स्कूल में लड्डू मिलने वाले हैं. आई एम नॉट श्योर आपको अगर आपके स्कूल में ऐसा होता था, बट आई रिमेम्बर है ना, बिकॉज माई प्रिंसिपल वॉज एक्स नेवल ऑफिसर है, तो आई रिमेम्बर कि हमें जो है वो लड्डू मिला करते थे हर रिपब्लिक डे, हर इंडिपेंडेंस डे के मौके पर. सो इट यूज टू बी अ ट्रीट फॉर ऑल ऑफ अस कि अच्छा आज फ्रूटी मिलेगी और लड्डू मिलेंगे. सो वो फ्रूटी भी होती थी है ना, एंड देन इट यूज टू बी सो मच फन. हाफ डे होता था आफ्टर द फंक्शन एंड सेलिब्रेशन. सो देर सो मेनी मेमोरीज हम सबके पास है. आई एम नॉट श्योर यदि जी कि आप कैसे सेलिब्रेट करते थे.
सिमरन जी, 26 जनवरी जिहड़ा मैं सैलीब्रेट करदे हुंदे सी क्योंकि छुट्टी हुंदी सी, तो बेसिकली परेड देखण दा शौक अज भी बहुत है. ਤੇ 26 ਜਨਵਰੀ ਜਿਹੜੀ ਪਰੇਡ ਆ ਉਹ ਟੀਵੀ ਦੇ ਉੱਤੇ ਦਿਖਾਈ ਜਾਂਦੀ ਸੀਗੀ। ਅਸੀਂ ਅੱਜ ਸਾਡੇ ਲਈ ਸਿਮਰਨ ਜੀ ਇਮੈਜਿਨ ਕਿ ਕੋਈ ਸਮੇਂ ਹੈ ਕਿ ਜਦੋਂ ਮੈਂ ਛੋਟਾ ਹੁੰਦਾ ਟੀਵੀ ਦੇ ਉੱਤੇ ਬੈਠ ਕੇ 26 ਜਨਵਰੀ ਦੀ ਪਰੇਡ ਦੇਖਣ ਦਾ ਸ਼ੌਕੀਨ ਪਰੇਡ ਦੇਖਿਆ ਕਰਦਾ ਸੀਗਾ, ਲੇਕਿਨ ਅੱਜ ਅਸੀਂ ਚੈਨਲ ਵਾਈ ਦੇ ਉੱਤੇ ਉਹਨੂੰ ਅਸੀਂ ਬ੍ਰੌਡਕਾਸਟ ਕਰ ਰਹੇ ਹਾਂ। ਇਟਸ ਸੱਚ ਅ ਪ੍ਰਾਊਡ ਮੂਮੈਂਟ ਫੋਰ ਮੀ ਐਂਡ ਵੰਸ ਅਗੇਨ ਥੈਂਕਸ ਟੂ ਆਰ ਕੋਨਸਟੀਟਿਊਸ਼ਨ ਜਿਹਨੇ ਸਾਨੂੰ ਇਹ ਹੱਕ ਦਿੱਤਾ ਔਰ ਸਾਨੂੰ ਇੰਨਾ ਤਰੱਕੀ ਕਰਨ ਦਾ ਜਿਹੜਾ ਉਹ ਮੌਕਾ ਦਿੱਤਾ। ਸੋ ਮੈਂ ਤਾਂ ਸਿਮਰਨ ਜੀ ਇਕੱਲੀ ਇਕੱਲੀ ਜਿਹੜੀ ਝਾਂਕੀ ਹੁੰਦੀ ਸੀਗੀ ਔਰ ਜਿਹੜੀ ਪਰੇਡ ਹੁੰਦੀ ਸੀ, ਸਪੈਸ਼ਲੀ ਸੋਲਜਰਸ ਜਦੋਂ ਇੱਕ ਕਦਮ ਦੇ ਨਾਲ ਕਦਮ ਮਿਲਾ ਕੇ ਜਿਹੜੇ ਚੱਲਦੇ ਨੇ, ਫਿਰ ਬਾਅਦ ਦੇ ਵਿੱਚ ਜਿਹੜਾ ਏਅਰ ਸ਼ੋਅ ਹੁੰਦਾ ਹੈ ਉਹ ਸਾਰਾ ਐਵਰੀ ਸਿੰਗਲ ਮੂਮੈਂਟ ਮੈਂ ਬੈਠ ਕੇ, ਹਾਂਜੀ ਹਾਂਜੀ ਬਿਲਕੁਲ 26 ਜਨਵਰੀ ਦੀ ਪਰੇਡ ਨਹੀਂ ਕਦੇ ਮਿਸ ਕੀਤੀ। ਔਰ ਐਜ਼ ਅ ਮੈਟਰ ਆਫ ਫੈਕਟ ਮੈਂ ਵੀ ਜ਼ਰੂਰ ਜ਼ਿਕਰ ਕਰਾਂਗਾ ਕਿ ਸਾਡੇ ਸਕੂਲ ਟਾਈਮ ਦੇ ਵਿੱਚ ਫਿਰ ਜਦੋਂ ਪਰੇਡ ਸਾਡੀਆਂ ਹੋਈਆਂ ਕਰਦੀਆਂ ਸੀਗੀਆਂ ਤੇ ਉਹਦੇ ਵਿੱਚ ਵੀ ਅਸੀਂ ਡੈਫੀਨੇਟਲੀ ਪਾਰਟਿਸਿਪੇਟ ਕਰਿਆ ਕਰਦੇ ਸੀ।
ਜੀ ਯੂ ਨੋ ਵਟ ਆਈ ਹੈਵ ਬੀਨ ਪਾਰਟ ਆਫ 26 ਜਨਵਰੀ ਪਰੇਡ ਸੈਲੀਬ੍ਰੇਸ਼ਨ, ਸੋ ਮੁਝੇ ਆਜ ਵੀ ਵੋ ਮੈਮਰੀ ਹੈ ਦੈਟ ਆਈ ਪਰਫੋਰਮ ਔਰ ਵੋ ਇਤਨੀ ਖੂਬਸੂਰਤ ਇੱਕ ਵੋ ਸੈਲੀਬ੍ਰੇਸ਼ਨ ਕਾ ਹਿੱਸਾ ਹਮ ਸਭ ਰਹੇ ਹੈ, ਬਚਪਨ ਸੇ ਹਮਨੇ ਦੇਖਾ ਹੈ ਐਂਡ ਆਈ ਰਿਮੈਂਬਰ ਕਿ ਟੈਲੀਵਿਜ਼ਨ ਪਰ ਟਾਈਮਿੰਗਸ ਹੋਤੇ ਥੇ ਐਂਡ ਉਸ ਟਾਈਮ ਪੇ ਵੋ ਪੂਰੀ ਪਰੇਡ ਦਿਖਾਈ ਜਾਤੀ ਥੀ ਔਰ ਆਜ ਅਭੀ ਵੀ ਫੋਰ ਦੈਟ ਮੈਟਰ ਅਗਰ ਹਮਾਰੇ ਲਿਸਨਰਸ ਚੈਨਲ ਵਾਈ ਦੇਖ ਰਹੇ ਹੈ ਤੋ ਪਰੇਡ ਕੀ ਬਾਤ ਕਰ ਰਹੇ ਔਰ ਪਰੇਡ ਸੀਨ ਹੀ ਜੋ ਹੈ ਹਮਾਰੇ ਸਾਹਮਣੇ ਆ ਰਿਹਾ, ਵੀ ਕੈਨ ਸੀ ਫਲੈਗਸ, ਵੀ ਕੈਨ ਸੀ, ਆਈ ਮੀਨ ਬੜਾ ਮਜ਼ਾ ਆ ਰਿਹਾ ਯੁਵੀਰ ਜੀ ਚੈਨਲ ਵਾਈ ਦੇਖ ਕੇ। ਸੋ ਮੈਂ ਤੋ ਹਮਾਰੇ ਲਿਸਨਰਸ ਕੋ ਕਹਿਣੇ ਵਾਲੀ ਹੂੰ ਦੈਟ ਰੋਜਸ 857 ਬੈਲੀ 2 8 2 4 1 8 ਫਟਾਫਟ ਸੀ ਟਿਊਨ ਇਨ ਕਰ ਲਓ, ਵਾਈ ਮੀਡੀਆ ਟੀਵੀ ਐਪ ਹੈ ਤੋ ਐਪ ਕੇ ਜ਼ਰੀਏ ਵੀ ਇਸ ਵਕਤ ਆਪ ਚੈਨਲ ਵਾਈ ਦੇਖ ਸਕਤੇ ਹੈ ਔਰ ਜੋ ਹਮ ਬਾਤ ਕਰ ਰਹੇ ਹੈ ਬਿਲਕੁਲ ਪਰੇਡ ਇਸ ਵਕਤ ਦੇਖ ਸਕਤੇ ਹੈ ਆਪ ਔਰ ਬੜਾ ਮਜ਼ਾ ਆ ਰਿਹਾ ਯੁਵੀਰ ਜੀ, ਥੈਂਕਸ ਟੂ ਯੂ ਫੋਰ ਬ੍ਰੌਡਕਾਸਟਿੰਗ ਦਿਸ, ਆਈ ਮੀਨ ਇਟਸ ਵੰਡਰਫੁਲ ਟੂ ਸੀ ਦ ਪਰੇਡ, ਵਾਓ।
ਬਿਲਕੁਲ ਸਿਮਰਨ ਜੀ, ਜਿਸ ਤਰ੍ਹਾਂ ਅਸੀਂ ਗੱਲ ਕਰ ਹੀ ਰਹੇ ਸੀਗੇ ਕਿ ਆਪਣੀ ਉਹ ਸਰਜ਼ਮੀਨ ਜਿੱਥੇ ਅਸੀਂ ਪੈਦਾ ਹੋਏ ਹਾਂ, ਜਿਸ ਮਿੱਟੀ ਦੇ ਨਾਲ ਅਸੀਂ ਬਣੇ ਹਾਂ, ਉਸ ਮਿੱਟੀ ਦੇ ਨਾਲ ਹੀ ਅਸੀਂ ਬਣੇ ਹੈਗੇ ਹਾਂ। ਨੋ ਡਾਊਟ ਕਿ ਅਸੀਂ ਹੁਣ ਵਿਦੇਸ਼ਾਂ ਦੇ ਵਿੱਚ ਆ ਗਏ ਔਰ ਕੈਨੇਡਾ ਸਾਡੀ ਇਹ ਖੂਬਸੂਰਤ ਕੰਟਰੀ, ਦ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ ਕੈਨੇਡਾ, ਲੇਕਿਨ ਉਹਦੇ ਨਾਲ ਨਾਲ ਅਸੀਂ ਕਦੀ ਨਹੀਂ ਭੁੱਲ ਸਕਦੇ ਕਿ ਜਿੱਥੇ ਅਸੀਂ ਜੰਮੇ ਹਾਂ ਪਲੇ ਹਾਂ, ਸਾਡੇ ਪੇਰੈਂਟਸ, ਸਾਡੇ ਪੂਰਵਜਾਂ ਦੀ ਉਹ ਧਰਤੀ, ਔਰ ਹਮੇਸ਼ਾ ਹਮੇਸ਼ਾ ਅਸੀਂ ਇਹੀ ਦੁਆ ਕਰਦੇ ਹਾਂ ਕਿ ਇਸੇ ਤਰ੍ਹਾਂ ਉਹ ਉਸ ਧਰਤੀ ਦੇ ਉੱਤੇ ਲੋਕਾਂ ਨੂੰ ਕੋਈ ਨਾ ਕੋਈ ਵਧੀਆ ਕੰਮ ਉਹਨਾਂ ਲਈ ਹੁੰਦਾ ਰਿਹਾ। ਆਫਕੋਰਸ ਲੌਂਗ ਵੇ ਟੂ ਗੋ, ਬਟ ਮੈਂ ਸਮਝਦਾ ਕਿ ਅੱਜ ਦਾ ਦਿਨ ਹੈਗਾ, ਇਟਸ ਅ ਡੇ ਆਫ ਸੈਲੀਬ੍ਰੇਸ਼ਨ, ਇਟਸ ਅ ਡੇ ਟੂ ਰਿਜੋਇਸ, ਇਟਸ ਅ ਡੇ ਟੂ ਰਿਮੈਂਬਰ ਦੋਜ਼ ਸੈਕਰੀਫਾਈਸਿਸ ਮੇਡ ਬਾਏ ਆਲ ਦੋਜ਼ ਜਿਨ੍ਹਾਂ ਨੇ ਕਿ ਅੱਜ ਇੰਡੀਆ ਨੂੰ ਇਸ ਜਗ੍ਹਾ ਦੇ ਉੱਤੇ ਪਹੁੰਚਾਇਆ। ਨੋ ਡਾਊਟ ਅਜੇ ਬਹੁਤ ਕੁਛ ਅੱਗੇ ਕਰਨਾ ਬਾਕੀ ਹੈ, ਬਟ ਮੈਂ ਹਮੇਸ਼ਾ ਸਮਝਦਾ ਕਿ ਰਾਦਰ ਦੈਨ ਅਸੀਂ ਕੋਸਦੇ ਰਹੀਏ, ਹਾਂ ਡਿਸਕਸ਼ਨ ਜ਼ਰੂਰ ਕਰੀਏ, ਸਵਾਲ ਜ਼ਰੂਰ ਕਰੀਏ, ਲੇਕਿਨ ਨਾਲ ਦੇ ਨਾਲ ਸੈਲੀਬ੍ਰੇਟ ਵੀ ਕਰੀਏ ਔਰ ਇਹ ਕੋਸ਼ਿਸ਼ ਕਰੀਏ ਕਿ ਅਸੀਂ ਸਾਡੀ ਕੰਟਰੀਬਿਊਸ਼ਨ ਜਿਹੜੀ ਉਹ ਕੀ ਹੋ ਸਕਦੀ ਹੈ। 26 ਜਨਵਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਸਾਰਿਆਂ ਨੂੰ। ਔਰ ਸਿਮਰਨ ਜੀ, ਸਾਡਾ ਕੰਮ ਹੈ ਖਬਰਾਂ ਦੇਣਾ, ਸੋ ਮੈਂ ਖਬਰਾਂ, ਤੁਹਾਨੂੰ ਪਤਾ ਹੈ ਕਿ 10:30 ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤਕਰੀਬਨ 15-20 ਖਬਰਾਂ, 10 ਵਜੇ ਤੋਂ ਲੈ ਕੇ 10:30 ਤੱਕ 15-20 ਖਬਰਾਂ ਔਰ ਪਹਿਲੀ ਖਬਰ ਉਹ ਸਾਂਝੀ ਕਰ ਰਹੇ ਹਾਂ ਜਿਹੜੀ ਹੁਣ ਤੋਂ ਕੁਛ ਹੀ ਦੇਰ ਪਹਿਲਾਂ ਪਹੁੰਚੀ ਹੈਗੀ ਹੈ ਬਿਗ ਬ੍ਰੇਕਿੰਗ ਨਿਊਜ਼ ਚੈਨਲ ਵਾਈ ਤੇ। ਸਿਮਰਨ ਜੀ, ਜਿੱਥੇ ਚੈਨਲ ਵਾਈ ਦੇ ਉੱਤੇ 26 ਜਨਵਰੀ ਦੀ ਪਰੇਡ ਦੀਆਂ ਝਲਕੀਆਂ ਤੁਸੀਂ ਦੇਖ ਰਹੇ ਹੋ, ਲੇਕਿਨ ਬੈਂਕ ਆਫ ਕੈਨੇਡਾ ਨੇ ਆਪਣੇ ਓਵਰਨਾਈਟ ਲੈਂਡਿੰਗ ਰੇਟ 0.25% ਦੇ ਉੱਤੇ ਹੀ ਹੋਲਡ ਕਰ ਲੈਂਦੇ। ਦਿਸ ਇਜ਼ ਬਿਗ ਬ੍ਰੇਕਿੰਗ ਨਿਊਜ਼ ਹੁਣ ਤੋਂ ਕੁਛ ਹੀ ਮਿੰਟ ਪਹਿਲਾਂ। ਸਿਮਰਨ ਜੀ, ਵੈਸੇ ਅੱਜ ਕੱਲ੍ਹ ਖਬਰਾਂ ਪੜ੍ਹਨਾ ਦੇਣਾ ਬੜਾ ਆਸਾਨ ਹੈ, ਚੈਨਲ ਵਾਈ ਔਨ ਕਰ ਲਓ, ਸਾਰੀਆਂ ਖਬਰਾਂ ਲੱਗੀਆਂ ਹੁੰਦੀਆਂ ਉੱਥੇ। ਬੜਾ ਆਸਾਨ ਜਿਹਾ ਕੰਮ ਹੋ ਗਿਆ ਖਬਰਾਂ ਦੇਣਾ, ਚੈਨਲ ਵਾਈ ਔਨ ਕਰ ਲਓ, ਸਾਰੀਆਂ ਖਬਰਾਂ ਉੱਪਰ ਲੱਗੀ ਹੁੰਦੀ ਹੈ ਬ੍ਰੇਕਿੰਗ ਨਿਊਜ਼ ਦੇ ਉੱਤੇ। ਸੋ ਦੂਸਰੀ ਜਿਹੜੀ ਵੱਡੀ ਖਬਰ ਮੈਂ ਚੈਨਲ ਵਾਈ ਦੇ ਉੱਤੇ ਦੇਖ ਰਿਹਾ ਹੈਗਾ, ਇੱਕ ਟੀਨੇਜਰ, ਯੰਗ ਟੀਨੇਜਰ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਨਿਊ ਮਾਰਕੀਟ ਐਲੀਮੈਂਟਰੀ ਸਕੂਲ ਦੇ ਵਿੱਚ। ਧਮਕੀ ਦੇ ਰਿਹਾ ਸੀਗਾ ਕੁਛ ਔਰ ਹੋ ਸਕਦਾ ਹੈ ਕੋਈ ਇਸ਼ੂਜ਼ ਹੋਣ, ਉਹਦੇ ਬਾਰੇ ਗੱਲਬਾਤ ਕਰਾਂਗੇ। ਯੋਰਕ ਰੀਜਨਲ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ, ਇਹ ਦੂਸਰੀ ਵੱਡੀ ਖਬਰ ਹੈ। ਤੀਸਰੀ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹੈਗੇ ਕਿ ਜਿਹੜਾ ਫਰੀਡਮ ਦੀ ਅਸੀਂ ਗੱਲ ਕਰ ਰਹੇ ਹਾਂ, ਆਜ਼ਾਦੀ ਦੀ ਗੱਲ ਕਰ ਰਹੇ ਹਾਂ, ਫਰੀਡਮ ਕੌਨਵੋਏ, ਤੁਹਾਨੂੰ ਯਾਦ ਹੋਏਗਾ ਕਿ ਹਾਲ ਹੀ ਦੇ ਵਿੱਚ ਜਿਹੜੇ ਦੋਨੋਂ ਸਾਈਡ ਆਫ ਬਾਰਡਰ ਜਿਹੜੇ ਹੈਗੇ ਨੇ ਉੱਥੇ ਵੈਕਸੀਨ ਮੈਂਡੇਟ ਕਰ ਦਿੱਤਾ ਗਿਆ ਹੈਗਾ ਟਰੱਕ ਡਰਾਈਵਰਸ ਨੂੰ। ਕੁਛ ਟਰੱਕ ਡਰਾਈਵਰਸ ਨੂੰ ਇਹਦੇ ਨਾਲ ਪਰੇਸ਼ਾਨੀ ਆ ਰਹੀ ਹੈ ਔਰ ਉਹ ਕਹਿੰਦੇ ਕਿ ਅਸੀਂ ਆਪਣੀ ਜਿਹੜੀਆਂ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ, ਵੈਕਸੀਨ ਦੇ ਖਿਲਾਫ ਨਹੀਂ ਹੈ ਪਰ ਅਸੀਂ ਨਹੀਂ ਲਗਵਾਉਣਾ ਚਾਹੁੰਦੇ। ਸੋ ਉਹ ਇੱਕ ਜਿਹੜਾ ਕਾਫਲਾ ਹੈਗਾ ਉਹ ਅਸੀਂ ਸਾਰੇ ਜਾਣਦੇ, ਉੱਥੋਂ ਵੈਂਕੂਵਰ ਤੋਂ ਸ਼ੁਰੂ ਹੋਇਆ ਹੋਇਆ ਓਨਟੈਰੀਓ ਦੇ ਵਿੱਚ ਦਾਖਲ ਹੋ ਗਿਆ ਔਰ ਸਾਡੇ ਫਾਰਮਰ ਕੰਜ਼ਰਵੇਟਿਵ ਪਾਰਟੀ ਲੀਡਰ ਐਂਡਰੂ ਸ਼ੇਅਰ ਨੇ ਉਹਨਾਂ ਦਾ ਸਵਾਗਤ ਵੀ ਕੀਤਾ ਹੈਗਾ ਔਰ ਇਸ ਸੈਟਰਡੇ ਨੂੰ ਇਹ ਵੱਡਾ ਕਾਫਲਾ ਜਿਹੜਾ ਟਰੱਕਰ ਦਾ ਇਹ ਕੌਨਵਾਏ, ਫਰੀਡਮ ਕੌਨਵਾਏ, ਜਿਹੜਾ ਕਹਿ ਰਿਹਾ ਕਿ ਅਸੀਂ ਵੈਕਸੀਨ ਨਹੀਂ ਲਗਵਾਉਣੀਆਂ, ਇਹ ਇਸ ਸੈਟਰਡੇ ਨੂੰ ਜਿਹੜਾ ਹੈਗਾ ਓਟਵਾ ਪਹੁੰਚ ਜਾਏਗਾ। ਬੜੀ ਵੱਡੀ ਰੈਲੀ ਹੋ ਰਹੀ ਹੈ ਔਰ ਸਾਰੇ ਦੀ ਨਿਗਾਹਾਂ ਇਸ ਦੇ ਉੱਤੇ ਬਰਕਰਾਰ ਨੇ। ਸੋ ਇਹਦੇ ਬਾਰੇ ਅਸੀਂ ਤੁਹਾਨੂੰ ਅਪਡੇਟ ਲਗਾਤਾਰ ਕਰਦੇ ਰਹਾਂਗੇ। ਦੂਸਰੀ ਤਰਫ ਜਿਹੜੇ ਇਹ ਬਹੁਤ ਸਾਰੇ ਟਰੱਕਰਸ ਨੇ ਜਿਹਨਾਂ ਨੂੰ ਕਿ ਹੁਣ ਕੀ ਕਿਹਾ ਇਹਦੇ ਨਾਲ ਕੋਈ ਗਰੋਸਰੀ ਦੀ ਵੀ ਕੋਈ ਸ਼ੋਰਟੇਜ ਹੋ ਜਾਏਗੀ, ਕਿਉਂਕਿ ਕਈ ਟਰੱਕ ਡਰਾਈਵਰ ਜਿਹੜੇ ਹੈਗੇ ਨੇ ਉਹ ਵੈਕਸੀਨ ਜਿਹੜੇ ਉਹ ਕਹਿੰਦੇ ਅਸੀਂ ਨਹੀਂ ਲਗਵਾਉਣੇ, ਸੋ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਨਹੀਂ ਸਾਡੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹ ਵਾਲਾ ਅਲਗਾਬਰਾ, ਉਹਨਾਂ ਨੇ ਕਿਹਾ ਕਿ ਨਹੀਂ ਐਸੀ ਕੋਈ ਫੂਡ ਸ਼ੋਰਟੇਜ ਜਿਹੜੀਆਂ ਨੇ ਉਹ ਨਹੀਂ ਹੋਣਗੀਆਂ, ਸੋ ਇਹ ਉਹਨਾਂ ਨੇ ਕਿਹਾ ਹੈਗਾ। ਮਿਸਿਸਾਗਾ ਦੇ ਵਿੱਚ ਇੱਕ ਸਟੈਬਿੰਗ ਦਾ ਇੰਸੀਡੈਂਟ ਆਇਆ ਜਿਹਦੇ ਵਿੱਚ 41 ਸਾਲ ਦਾ ਇੱਕ ਸ਼ਖਸ ਜਿਹੜਾ ਹੈਗਾ ਉਹਦੀ ਜਾਨ ਚਲੀ ਗਈ ਹੈ, ਸੋ ਇਹਦੀ ਖਬਰ ਦੀ ਅਪਡੇਟ ਅੱਗੇ ਚੱਲ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ। ਲੌਂਗ ਟਰ LTC ਲੌਂਗ ਟਰਮ ਕੇਅਰ ਹੋਮ ਜਿਹੜੇ ਹੈਗੇ ਨੇ ਉੱਥੇ 90% ਜਿਹੜੇ ਸਾਡੇ ਬਜ਼ੁਰਗ ਨੇ 90% ਉਹਨਾਂ ਦੇ ਚੌਥੀ ਡੋਜ਼ ਵੀ ਜਿਹੜੀ ਆ ਲੱਗ ਗਈ ਹੈ। ਇਹ ਟੋਰਾਂਟੋ ਦੀ ਅਸੀਂ ਗੱਲ ਕਰ ਰਹੇ ਹਾਂ, ਵਿਚ ਇਜ਼ ਗ੍ਰੇਟ, ਆਈ ਥਿੰਕ ਦਿਸ ਇਜ਼ ਗੁੱਡ ਨਿਊਜ਼ ਕਿ ਉਹਨਾਂ ਦੇ ਚੌਥੀ ਡੋਜ਼ ਤੱਕ ਵੀ ਲੱਗ ਗਈ ਹੈ 90%, ਕਿਉਂਕਿ ਜਿਹੜੇ ਬਜ਼ੁਰਗ ਨੇ LTC ਲੌਂਗ ਟਰਮ ਕੇਅਰ ਹੋਮਸ, ਅਸੀਂ ਜਾਣਦੇ ਹਾਂ ਕਿ ਸ਼ੁਰੂਆਤ ਦੇ ਵਿੱਚ ਜਿਹੜੀ ਹੈ ਉਹ ਦਿੱਕਤਾਂ ਆ ਰਹੀਆਂ ਸੀਗੀਆਂ। ਵੈਸੇ ਇੱਕ ਚੀਜ਼ ਅਸੀਂ ਹੋਰ ਜ਼ਰੂਰ ਇੱਥੇ ਦੱਸਦੇ, ਅਗਲੀ ਵੱਡੀ ਖਬਰ ਜਿਹਦੇ ਨਾਲ ਮਿਲਦੀ ਜੁਲਦੀ ਹੈ, ਜਿਹੜੀ ਅਸੀਂ ਓਮੇਕ੍ਰੋਨ ਦੇ ਨਾਲ ਜਿਹੜੇ ਸਾਡੇ ਇੰਟੈਰੀਓ ਦੇ ਵਿੱਚ ਅਸੀਂ ਰੋਜ਼ ਦੇਖਦੇ ਹਾਂ 30-40-50-60 ਇੰਨੀਆਂ ਡੈਥਸ ਆ ਰਹੀਆਂ ਨੇ। ਬਿਲਕੁਲ ਉਹ ਦੌਰ ਚਲਾ ਗਿਆ ਕਿ 10 ਡੈਥ 5 ਡੈਥ, ਕੋਈ ਕੋਈ ਦਿਨ ਐਸਾ ਵੀ ਆ ਜਿਹਦੇ ਦਿਨ ਕੋਈ ਡੈਥ ਨਹੀਂ ਹੁੰਦੀ ਸੀ, ਲੇਕਿਨ ਜਿਹੜੀਆਂ ਨੰਬਰ ਆਫ ਡੈਥਸ ਨੇ, ਹੋਸਪਿਟਲਾਈਜੇਸ਼ਨਸ ਨੇ, ਉਹ ਵੱਧ ਰਹੀਆਂ ਨੇ। ਸੋ ਇਸ ਇਹਦੇ ਉੱਤੇ ਸਾਡੀ ਨਿਗਾਹ ਬਰਕਰਾਰ ਹੈ। ਅੱਗੇ ਚੱਲ ਕੇ ਕੁਝ ਹੋਰ ਡਿਟੇਲਸ ਜਿਹੜੀਆਂ ਨੇ ਉਹ ਵੀ ਇਹਦੇ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਡੈਥਸ ਕਿਉਂ ਇੰਨੀਆਂ ਜ਼ਿਆਦਾ ਹੋ ਰਹੀਆਂ, ਹੋਸਪਿਟਲਾਈਜੇਸ਼ਨਸ ਕਾਫੀ ਜ਼ਿਆਦਾ ਹੋ ਰਹੀਆਂ, ਸੋ ਕੀ ਇਹ ਨਵੀਂ ਦਿੱਕਤ ਹੈ, ਕੀ ਇਹ ਮਾਮਲਾ ਕੀ ਹੈਗਾ, ਇਹਦੀ ਅਪਡੇਟ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀ ਕੀਤੀ ਜਾਏਗੀ। ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਕੁਛ ਅੰਤਰਰਾਸ਼ਟਰੀ ਸਮਾਚਾਰ ਦੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਅਮਰੀਕਾ ਤੋਂ ਕਾਫੀ ਸਾਰੀਆਂ ਨਿਊਜ਼ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚ ਰਹੀਆਂ ਨੇ, ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਔਰ ਯੂਰਪ ਦੇ ਵਿੱਚ ਕੀ ਹਾਲ ਹੈਗਾ, ਕੁਛ ਸਟੇਟਸ ਕਹਿ ਰਹੀਆਂ ਨੇ ਕਿ ਅਸੀਂ ਰਿਲੈਕਸੇਸ਼ਨ ਕਰਨੀ ਹੈ, ਔਰ ਕੁਛ ਕਹਿ ਰਹੇ ਕਿ ਅਸੀਂ ਜੀ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਈਜ਼ ਕਰਨੀਆਂ ਨੇ, ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਦੂਸਰਾ, ਇੰਡੀਆ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਰਿਪਬਲਿਕ ਡੇ ਪਰੇਡ ਜਿਹੜੀ ਹੋਈ ਹੈ ਇਸ ਵਾਰ, ਕੋਈ ਯੂਜਲੀ 26 ਜਨਵਰੀ ਦੇ ਉੱਤੇ ਕੋਈ ਨਾ ਕੋਈ ਫੋਰਨ ਡਿਗਨੇਟਰੀ ਆਉਂਦਾ, ਪਰ ਇਸ ਵਾਰ ਨਹੀਂ ਆਇਆ। ਔਰ ਬਹੁਤ ਸਾਰੇ ਇੰਟਰਸਟਿੰਗ ਡਿਵੈਲਪਮੈਂਟਸ ਹੋਰ ਹੋਈਆਂ, ਜਿਹੜੇ ਪਦਮ ਅਵਾਰਡਸ ਨੇ, ਪਦਮ ਭੂਸ਼ਣ, ਪਦਮ ਸ਼੍ਰੀ, ਉਹ ਵੀ ਜਿਹੜੇ ਅਵਾਰਡਸ ਦਿੱਤੇ ਗਏ ਨੇ, ਉਹਦੀ ਡਿਟੇਲ ਰਿਪੋਰਟ ਚੈਨਲ ਵਾਈ ਦੇ ਉੱਤੇ ਵੀ ਪੇਸ਼ ਕੀਤੀ ਜਾਏਗੀ, ਉਹਨਾਂ ਦੀ ਸਾਰਿਆਂ ਦੇ ਬਾਰੇ ਕਿ ਕਿਉਂ ਦਿੱਤਾ ਗਿਆ, ਕਿਹਨੂੰ ਦਿੱਤਾ ਗਿਆ, ਉਹ ਸਾਰੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਔਰ ਨਾਲ ਹੀ ਅਸੀਂ ਜ਼ਿਕਰ ਕਰਾਂਗੇ ਕਿ ਜਿਹੜੇ ਇੰਡੀਆ ਦੇ ਵਿੱਚ ਇਹ ਅਖਬਾਰ ਦੇ ਵਿੱਚ ਵੀ ਹੋਏਗਾ, ਹਾਂ ਇਹ ਵੀ ਜ਼ਰੂਰ ਦੱਸ ਦਈਏ ਕਿ ਜਿਹੜੇ ਅਵਾਰਡ ਦਿੱਤੇ ਗਏ ਨੇ ਇਹ ਸਾਰਾ ਕੁਝ ਅਖਬਾਰ ਦੇ ਵਿੱਚ ਵੀ ਡੈਫੀਨੇਟਲੀ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਫਿਰ ਅਸੀਂ ਗੱਲ ਕਰਾਂਗੇ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਹੁਣ ਇਲੈਕਸ਼ਨ ਲੜ ਰਹੇ ਨੇ ਅੰਮ੍ਰਿਤਸਰ ਈਸਟ ਤੋਂ, ਸੋ ਇਹ ਬਹੁਤ ਇੰਪੋਰਟੈਂਟ ਡਿਵੈਲਪਮੈਂਟ ਹੈ। ਸਿਮਰਨ ਜੀ, ਕੌਣ ਜਿੱਤੇਗਾ, ਵਿਕਰਮਜੀਤ ਸਿੰਘ ਮਜੀਠੀਆ ਜਿੱਤੇਗਾ ਕਿ ਨਵਜੋਤ ਸਿੰਘ ਸਿੱਧੂ ਜਿੱਤੇਗਾ? ਮੈਨੂੰ ਪਤਾ ਤੁਹਾਨੂੰ ਪੋਲਿਟਿਕਸ ਦੀ ਕੋਈ ਨੌਲੇਜ ਨਹੀਂ, ਮੈਂ ਤਾਂ ਫਿਰ ਵੀ ਸਵਾਲ ਤਾਂ ਪੁੱਛ ਲਈ, ਮਤਲਬ ਇਹ ਤਾਂ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕੌਣ ਜਿੱਤੇਗਾ।
ਹੈਰਾਨੀ ਹੋ ਰਹੀ ਹੈ ਮੁਝਸੇ ਇਹ ਕੁਐਸਚਨ ਪੁੱਛਿਆ।
ਓਹੋ, ਮੈਨੂੰ ਪਤਾ ਤੁਸੀਂ ਸਹੀ ਜਵਾਬ ਦੇਣਾ।
ਹਾਂਜੀ ਹਾਂਜੀ, ਆਈ ਥਿੰਕ ਇਟਸ ਗੋਇੰਗ ਟੂ ਬੀ ਨਵਜੋਤ ਸਿੰਘ ਸਿੱਧੂ।
ਸਹੀ ਜਵਾਬ। 1 ਕਰੋੜ ਰੁਪਏ ਕੇ ਲਿਏ ਆਪਕਾ ਅਗਲਾ ਸਵਾਲ ਆਏਗਾ, ਲੇਕਿਨ 50 ਲੱਖ ਆਪ ਜੀਤ ਚੁਕੇ ਹੈ। ਬਿਲਕੁਲ ਸਹੀ ਜਵਾਬ ਦਿਆ ਆਪਨੇ ਸਿਮਰਨ ਜੀ, 50 ਲੱਖ ਕਾ ਇਹ ਸਵਾਲ ਥਾ। ਅਗਰ ਆਪ ਅਗਰ ਨਹੀਂ ਜੀਤੀ ਤੋ ਸੀਧਾ ਆਪਕੋ 2 ਲੱਖ ਮਿਲਨੇ ਥੇ ਬਸ। ਆਪਨੇ ਯੇ ਸਹੀ ਜਵਾਬ ਦੇ ਕੇ 48 ਲੱਖ ਰੁਪਏ ਜੀਤ ਲੀਏ ਹੈ। ਤੋ ਸਿਮਰਨ ਜੀ, 50 ਲੱਖ ਕਾ ਜਵਾਬ ਆਪਨੇ ਬਿਲਕੁਲ ਸਹੀ ਦਿਆ। 1 ਕਰੋੜ ਦਾ ਜਿਹੜਾ ਸਵਾਲ ਹੈ ਉਹ ਤਾਂ ਫਿਰ ਗੁਗਲੀ ਹੋਏਗੀ, ਉਹ ਬਾਅਦ ਦੇ ਵਿੱਚ ਆਏਗਾ ਸਿਮਰਨ ਜੀ, ਠੀਕ ਹੈ। ਬਟ ਇਹ ਆਸਾਨ ਸੀਗਾ ਕਿਉਂਕਿ ਮੈਨੂੰ ਪਤਾ ਤੁਹਾਡੇ ਫੇਵਰੇਟ ਨੇ ਨਵਜੋਤ ਸਿੰਘ ਸਿੱਧੂ। ਵੈਸੇ ਸਿਮਰਨ ਜੀ, ਔਨ ਅ ਸੀਰੀਅਸ ਨੋਟ, ਮੈਨੂੰ ਇਹੀ ਲੱਗਦਾ ਨਵਜੋਤ ਸਿੰਘ, ਦੇਖੋ 42,000 ਵੋਟਾਂ ਦੇ ਨਾਲ ਪਿਛਲੀ ਵਾਰ ਉਹ ਜਿੱਤੇ ਸੀ, ਐਂਡ ਦੈਟ ਟਾਈਮ ਅਕਾਲੀ ਦਲ ਐਂਡ BJP ਵਰ ਟੁਗੈਦਰ। ਇਸ ਵਾਰ ਉਹ ਅਲੱਗ ਅਲੱਗ ਹੋਣਗੇ, ਆਈ ਡਾਊਟ ਕਿ ਉਹ ਕੋਈ ਬਹੁਤ ਜ਼ਿਆਦਾ ਟੈਲੀ ਆਪਣੀ ਇਨਕਰੀਜ਼ ਕਰ ਸਕਣਗੇ। ਸੋ ਮੇਰੇ ਖਿਆਲ ਦੇ ਨਾਲ ਇਹ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਜਿਹੜਾ ਓਵਰਰੇਟ ਕਰ ਰਹੇ ਨੇ ਆਪਣੇ ਆਪ ਨੂੰ। ਸੁਖਬੀਰ ਬਾਦਲ ਸਾਹਿਬ ਨੇ ਵੀ ਬੜੇ ਵੱਡੇ ਦਾਅਵੇ ਕੀਤੇ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਆਖਰੀ ਇਲੈਕਸ਼ਨ ਹੋਏਗੀ, ਉਹਦੀ ਸਿਆਸਤ ਖਤਮ ਹੋ ਜਾਏਗੀ। ਠੀਕ ਹੈ, ਨਵਜੋਤ ਸਿੰਘ ਸਿੱਧੂ ਦੀਆਂ ਕਈ ਚੀਜ਼ਾਂ ਨਾਲ ਮੈਂ ਐਗਰੀ ਨਹੀਂ ਕਰਾਂਗਾ, ਕਈਆਂ ਨਾਲ ਮੈਂ ਐਗਰੀ ਵੀ ਕਰਾਂਗਾ, ਬਟ ਇੱਥੇ ਬਾਜ਼ੀ ਨਵਜੋਤ ਸਿੰਘ ਸਿੱਧੂ ਮਾਰ ਜਾਣਗੇ। ਵਿਕਰਮਜੀਤ ਸਿੰਘ ਮਜੀਠੀਆ ਆਈ ਡੋਂਟ ਥਿੰਕ ਸੋ ਕੁਛ ਕਰ ਸਕਣਗੇ। ਸੋ ਖੈਰ, ਉਹਨਾਂ ਨੇ ਐਲਾਨ ਕਰ ਦਿੱਤਾ ਹੈਗਾ, ਸੋ ਉਹ ਇੱਥੋਂ ਇਲੈਕਸ਼ਨ ਜਿਹੜੀ ਆ ਉਹ ਲੜਨ ਜਾ ਰਹੇ ਨੇ। ਸੋ ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਕਈ ਅਹਿਮ ਡਿਵੈਲਪਮੈਂਟਸ ਨੇ, ਉਹ ਤੁਹਾਡੇ ਨਾਲ ਸਾਂਝੀਆਂ ਅਸੀਂ ਜ਼ਰੂਰ ਕਰਾਂਗੇ। ਸਿਮਰਨ ਜੀ, ਨਵਜੋਤ ਸਿੰਘ ਸਿੱਧੂ ਦੇ ਬੈਂਕ ਅਕਾਊਂਟ 'ਚ ਕਿੰਨੇ ਕੁ ਪੈਸੇ ਹੋਣਗੇ? ਇਹ ਗੁਗਲੀ ਹੋਈ, 1 ਕਰੋੜ ਦਾ ਸਵਾਲ ਹੈ। ਦੇਖੋ, ਮੈਂ ਤੁਹਾਨੂੰ 50 ਲੱਖ ਰੁਪਏ ਲਈ ਸਵਾਲ ਬੜਾ ਆਸਾਨ ਪੁੱਛਿਆ ਕਿ ਨਵਜੋਤ ਸਿੰਘ ਸਿੱਧੂ ਜਿੱਤੇਗਾ ਵਿਕਰਮ ਜੀਠੀਆ, ਤੁਸੀਂ ਦੱਸਤਾ ਫਟਾਫਟ ਨਵਜੋਤ ਸਿੰਘ ਸਿੱਧੂ, ਇਹ ਸਵਾਲ ਸੀਗਾ 50 ਲੱਖ ਰੁਪਏ ਦਾ। ਅਗਲਾ ਸਵਾਲ 1 ਕਰੋੜ ਰੁਪਏ ਕੇ ਲਈ, ਨਵਜੋਤ ਸਿੰਘ ਸਿੱਧੂ ਦੇ ਬੈਂਕ ਅਕਾਊਂਟ ਦੇ ਵਿੱਚ ਕਿੰਨੇ ਕੁ ਪੈਸੇ ਹੋਣਗੇ?
ਵਾਓ, I think it will be in 100 crores, huh? Matlab, aisa, it kam to nahi honge. 100 crores, something 100 crores.
100 crores honge, Navjot Singh Sidhu de bank account.
Zyada hi honge.
Simran ji, je main ye kaha ki tuhade bank account ch zyada paise hai Navjot Singh Sidhu de ghatta, fir? ਮੈਨੂੰ ਨਹੀਂ ਪਤਾ ਤੁਹਾਡੇ ਬੈਂਕ ਅਕਾਊਂਟ 'ਚ ਕਿੰਨੇ, ਪਰ ਮੈਂ ਜ਼ਰੂਰ ਦੱਸ ਸਕਦਾ ਵੀ ਤੁਹਾਡੇ ਬੈਂਕ ਅਕਾਊਂਟ 'ਚ ਜ਼ਿਆਦਾ ਪੈਸੇ ਨੇ ਨਵਜੋਤ ਸਿੰਘ ਸਿੱਧੂ ਦੇ ਘੱਟ ਨੇ।
ਅੱਛਾ, ਮਤਲਬ ਦਿਖਾਣੇ ਵਾਲੀ ਬਾਤ ਹੋ ਰਹੀ ਹੈ ਜੀ
ਤੋਂ। ਨਹੀਂ, ਦਿਖਾਣੇ ਵਾਲੀ ਬਾਤ ਥੋੜੀ, ਅਸਲੀ ਬਾਤ ਹੋ ਰਹੀ ਹੈ। ਅਸਲ ਦੇ ਵਿੱਚ ਕਿੰਨੇ ਪੈਸੇ, ਦਿਖਾਣ ਲਈ ਥੋੜੀ ਹੈ। ਮੈਂ ਤਾਂ ਤੁਹਾਨੂੰ ਸਿੱਧਾ ਕਿਹਾ, ਸਵਾਲ ਬੜਾ ਸਿੱਧਾ ਹੈ, 1 ਕਰੋੜ ਦਾ। 1 ਕਰੋੜ ਲਈ ਸਵਾਲ ਪੁੱਛਿਆ ਕਿ ਨਵਜੋਤ ਸਿੰਘ ਸਿੱਧੂ ਦੇ ਬੈਂਕ ਅਕਾਊਂਟ 'ਚ ਕਿੰਨੇ ਪੈਸੇ ਹੋਣਗੇ।
ਪਟਿਆਲੇ
ਕਿਰਾਇਆ ਵਗੈਰਾ ਆਉਂਦਾ, ਉੱਥੋਂ ਖਰਚੇ ਖੁਰਚੇ ਚੱਲਦੇ ਨੇ, ਫਲੈਟ ਆ ਦਿੱਲੀ ਦੇ ਵਿੱਚ, ਬਾਕੀ ਸਾਰੀਆਂ ਚੀਜ਼ਾਂ। ਮੈਂ ਤਾਂ ਸਿੰਪਲ ਜਿਹਾ ਸਵਾਲ ਪੁੱਛਿਆ, ਉਹ ਸਾਰੀ ਜ਼ਮੀਨ ਜਾਇਦਾਦ ਮੈਨੂੰ ਪਤਾ ਹੈਗਾ, ਇਹਨਾਂ ਕੋਲ ਪਲੋਟ ਹੈਗਾ, ਇਹਦੇ ਕੋਲ 30 ਕਰੋੜ ਦਾ ਪਲੋਟ ਹੈ ਪਟਿਆਲੇ 'ਚ, ਫਿਰ ਅੰਮ੍ਰਿਤਸਰ ਇੱਕ ਪਲੋਟ ਹੈ ਇਹਦੀ ਵਾਈਫ ਕੋਲ, ਉਹ ਸਾਰਾ ਮੈਨੂੰ ਪਤਾ ਹੈ। ਲੇਕਿਨ ਬੈਂਕ ਅਕਾਊਂਟ ਦੇ ਵਿੱਚ ਕੈਸ਼ ਬਣੀ ਕਿੰਨੀ ਹੈ ਉਹ ਪੁੱਛ ਰਿਹਾ ਮੈਂ, ਸਿੱਧਾ ਸਵਾਲ ਹੈ।
50 ਲੱਖ
ਰੁਪਏ ਤੁਸੀਂ ਸਮਝਦੇ ਹੋ? ਅੱਛਾ, ਚਲੋ ਦੇਖਦੇ ਹਾਂ ਕਾਲਰ ਵੀ ਜਵਾਬ ਦੇਣਾ ਚਾਹੁੰਦੇ। ਹਾਂਜੀ ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ, ਗੋ ਅਹੈਡ।
ਹੈਲੋ,
ਹਾਂਜੀ ਹਾਂਜੀ, ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਸਤਿ
ਸ਼੍ਰੀ ਅਕਾਲ ਜੀ।
ਮੈਂ ਕਿਹਾ ਜੀ, ਜਿਹੜੇ ਪ੍ਰਧਾਨ ਬਣਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਲੋਕਾਂ ਦੀ ਇਹ ਰਾਏ ਸੀਗੀ ਵੀ ਜਿੱਧਰ ਸਿੱਧੂ ਜਾਏਗਾ ਉੱਧਰ ਵੋਟ ਪਾਵਾਂਗੇ ਜੀ। ਇੱਥੋਂ ਤੁਸੀਂ ਸਮਝ ਲਓ ਤੇ ਇਹਦੇ ਬੈਂਕ ਅਕਾਊਂਟ ਦੇ ਵਿੱਚ ਇਹਦੇ ਦੱਸਣ ਮੁਤਾਬਕ ਹੈ ਜੀ, ਕਹਿੰਦਾ 2.5 ਲੱਖ ਰੁਪਈਆ ਹੈ ਜੀ ਇਹਦੇ ਕੋਲ।
ਬਿਲਕੁਲ ਸਹੀ ਜਵਾਬ ਹੈ ਜੀ, ਇਹਨਾਂ ਦੇ ਦੱਸਣ ਦੇ ਮੁਤਾਬਿਕ, ਨਵਜੋਤ ਸਿੰਘ ਸਿੱਧੂ ਦੇ ਦੱਸਣ ਦੇ ਮੁਤਾਬਿਕ ਇਹਨਾਂ ਕੋਲ 2.5 ਲੱਖ ਰੁਪਇਆ, ਔਰ ਟੋਟਲ ਵੈਸੇ ਇਹਨਾਂ ਦੀ ਜਿਹੜੀ ਐਸੈਟਸ ਹੈਗੇ, ਕਿਉਂਕਿ ਉਹ ਤਾਂ ਅਸੀਂ ਵੈਰੀਫਾਈ, ਇਸ ਵਾਰ ਮੈਂ ਦੇਖਾਂਗਾ ਜੀ ਜਦੋਂ ਨੋਮੀਨੇਸ਼ਨ ਪੇਪਰ ਭਰਨਗੇ ਤੇ ਮੈਂ ਤੁਹਾਨੂੰ ਇਸ ਵਾਰ ਦੇ ਵੀ ਦੱਸ ਦੇਵਾਂਗਾ। ਪਿਛਲੀ ਵਾਰ ਦੇ ਜਦੋਂ ਇਹਨੇ 2017 'ਚ ਨੋਮੀਨੇਸ਼ਨ ਭਰੇ ਸੀਗੇ, ਉਸ ਵੇਲੇ ਟੋਟਲ 45 ਕਰੋੜ ਦੀ ਇਹਨਾਂ ਕੋਲ ਐਸੈਟ ਸੀਗੇ, 45 ਕਰੋੜ ਦੇ, ਔਰ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਇਹਨਾਂ ਦਾ ਆਪਣਾ ਪਟਿਆਲੇ 'ਚ ਘਰ ਹੈ, ਇਹਨਾਂ ਕੋਲ 30 ਕਰੋੜ ਦਾ ਪਲੋਟ, ਵਾਈਫ ਕੋਲ 1.5 ਕਰੋੜ ਦਾ ਪਲੋਟ, ਫਿਰ ਆਪਣੇ ਸ਼ੋਰੂਮ ਹੈਗੇ ਨੇ ਇਹਨਾਂ ਕੋਲ ਪਟਿਆਲੇ ਦੇ ਵਿੱਚ, ਤੇ ਦਿੱਲੀ ਦੇ ਵਿੱਚ ਜਿਹੜਾ ਫਲੈਟ ਹੈ ਉਹ ਪਿਛਲੀ ਵਾਰ 2017 ਸੀਗੇ। ਸੋ ਇਸ ਵਾਰੀ ਨੋਮੀਨੇਸ਼ਨ ਪੇਪਰ ਜਦੋਂ ਭਰਨਗੇ, ਹਜੇ ਭਰੇ ਨਹੀਂ ਰਹਿੰਦੇ, ਜਦੋਂ ਭਰਨਗੇ ਤੇ ਫਿਰ ਮੈਂ ਤੁਹਾਨੂੰ ਦੱਸ ਦਾਂਗਾ ਕਿ ਟੋਟਲ ਕੱਲੀ ਕੱਲੀ ਚੀਜ਼ ਦੱਸ ਦਾਂਗਾ। ਈਵਨ ਇਹ ਵੀ ਪਤਾ ਲੱਗ ਜਾਂਦਾ ਵੀ ਇਹਨਾਂ ਕੋਲ ਕੋਈ ਘੜੀ ਮਹਿੰਗੀ ਹੋਵੇ, ਕੋਈ ਗੱਡੀ ਹੋਵੇ, ਗੱਡੀਆਂ ਕਿੰਨੇ ਦੀਆਂ, ਵਾਈਫ ਦੇ ਨਾਂ ਤੇ, ਸਾਰੀ ਪ੍ਰੋਪਰਟੀ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਕੈਸ਼ ਕਿੰਨਾ ਹੈਗਾ ਬੈਂਕ ਦੇ ਵਿੱਚ। ਪਰ ਇਸ ਵੇਲੇ ਇਹਨਾਂ ਦਾ ਕਹਿਣਾ ਕਿ ਮੇਰੇ ਕੋਲ 2.5 ਲੱਖ ਰੁਪਇਆ ਬੈਂਕ ਦੇ ਵਿੱਚ, ਪਰ ਹੁਣ ਇਸ ਵੇਲੇ ਦੇਖੋ ਸ਼ਾਇਦ ਹੀ ਕੋਈ ਗਲਤ ਬਿਆਨ ਦੇਣਗੇ, ਕਿਉਂਕਿ ਨੋਮੀਨੇਸ਼ਨ ਪੇਪਰ ਭਰਨੇ, ਉਹਦੇ ਵਿੱਚ ਸਾਰਾ ਕੁਝ ਦੱਸਣਾ ਪੈਂਦਾ, ਔਰ ਤੁਹਾਡਾ ਕਿਸੇ ਵੀ ਟਾਈਮ ਕੋਈ ਚੀਜ਼ ਸਹੀ ਨਹੀਂ ਹੋਈ ਤਾਂ ਫਿਰ ਤੁਹਾਡਾ ਕੈਂਸਲ ਹੋ ਸਕਦੀ ਹੈ, ਜਿੱਤੀ ਜਿਤਾਈ ਸੀਟ ਹਾਰ ਸਕਦੇ ਹੋ ਤੁਸੀਂ। ਸੋ ਮੇਰੇ ਖਿਆਲ ਨਾਲ ਉਹ ਝੂਠ ਤਾਂ ਨਹੀਂ ਬੋਲ ਸਕਦੇ। ਹਾਂ, ਆਪਣੀ ਵਾਈਫ ਦਾ, ਲੜਕੇ ਦਾ, ਸਾਰਾ ਇਹਨਾਂ ਨੂੰ ਦੱਸਣਾ ਪਏਗਾ, A to Z ਜੋ ਇਹਨਾਂ ਦੇ ਨਾਂ 'ਤੇ ਹੈਗਾ, ਕੈਸ਼ ਹੋ ਗਿਆ, ਗੱਡੀਆਂ ਹੋ ਗਈਆਂ, ਆਪਣੇ ਪ੍ਰੋਪਰਟੀ ਹੋ ਗਈ, ਸਾਰੀ ਦੱਸਣੀ ਪੈਂਦੀ ਹੈ, ਨੋਮੀਨੇਸ਼ਨ ਪੇਪਰ ਦੱਸਣਾ ਪੈਂਦਾ ਸਾਰਾ ਕੁਝ। ਹਾਂਜੀ, ਪਰ ਤੁਹਾਡੀ ਗੱਲ ਸਹੀ ਹੈ ਸੁਖਵਿੰਦਰ ਜੀ, ਯੈਸ, ਬਾਕੀ ਕਾਲਰਸ ਵੀ ਪੁੱਛ ਲੈਂਦੇ ਹਾਂ, ਪਰ ਤੁਸੀਂ ਪਹਿਲੀ ਗੇਮ 'ਤੇ ਛੱਕਾ ਲਾਤਾ ਹੈ। ਇਹਨਾਂ ਦੇ ਦੱਸਣ ਮੁਤਾਬਿਕ ਕੈਸ਼ ਇਹਨਾਂ ਕੋਲ 2.5 ਲੱਖ ਰੁਪਏ ਬੈਂਕ ਦੇ ਵਿੱਚ, ਔਰ ਇਹਨਾਂ ਦੀ ਡਾਟਰ ਨੇ ਪੜ੍ਹਾਈ ਕਰਨੀ ਸੀ, ਸੋ ਅੱਗੇ ਕੁਛ ਉਹਨਾਂ ਦਾ ਪ੍ਰੋਗਰਾਮ ਸੀਗਾ ਇਹਨਾਂ ਦੀ ਡਾਟਰ ਦਾ, ਉਹਦੇ ਵਾਸਤੇ ਵੀ ਨਾ ਇਹਨਾਂ ਦੇ ਦੱਸਣ ਮੁਤਾਬਿਕ ਪੈਸੇ ਨਹੀਂ ਸੀਗੇ, ਸੋ ਡਾਟਰ ਇਹਨਾਂ ਦੀ ਪੜ੍ਹਨ ਵੀ ਨਹੀਂ ਗਈ ਅੱਗੇ। ਸੋ ਇਹਨਾਂ ਦੇ ਦੱਸਣ ਮੁਤਾਬਿਕ ਸਿਰਫ 2.5 ਲੱਖ ਰੁਪਏ ਬੈਂਕ ਦੇ ਵਿੱਚ।
ਹਾਂਜੀ ਹਾਂਜੀ, ਮਤਲਬ ਡੂ ਯੂ ਥਿੰਕ ਇਟ ਇਜ਼, ਯੂ ਕੈਨ ਐਕਸੈਪਟ ਦਿਸ ਔਰ ਯੂ ਕੈਨ ਬਾਏ ਦਿਸ, ਸਮਬਡੀ ਹੂ ਇਜ਼ ਐਨ ਐਕਸ ਇੰਡੀਅਨ ਕ੍ਰਿਕਟਰ, ਹਨਾ, ਜਿਨ੍ਹਾਂ ਨੇ ਟੈਲੀਵਿਜ਼ਨ ਤੇ ਵੀ ਕੰਮ ਕੀਆ ਹੈ, ਔਰ ਆਈ ਮੀਨ ਇਟਸ ਨਾਟ ਕਨਵਿੰਸਿੰਗ, ਸਮਬਡੀ ਹੂ ਡਜ਼ਨਟ, ਆਈ ਮੀਨ ਸਮਬਡੀ ਲਾਈਕ ਮੀ, ਜਿਸਕੋ ਪਤਾ ਹੀ ਨਹੀਂ ਹੈ ਨਾ ਜ਼ਿਆਦਾ ਪੋਲੀਟਿਕਸ ਇਨਕੇ ਬਾਰੇ ਮੇ, ਬਟ ਇਟ ਡਜ਼ਨਟ ਸਾਊਂਡ ਕਨਵਿੰਸਿੰਗ ਕਿ ਇਨਕੇ ਪਾਸ ਸਿਰਫ 2.5 ਲੱਖ ਰੁਪਏ ਹੋ ਗਏ। ਆਈ ਐਮ ਨਾਟ,
ਦੇਖੋ ਜੀ ਮੈਂ ਵੀ ਬੜਾ ਹੈਰਾਨ ਹੋਇਆ, ਤਾਂ ਹੀ ਤਾਂ ਮੈਂ ਅੱਜ 1 ਕਰੋੜ ਰੁਪਏ ਦਾ ਸਵਾਲ ਪੁੱਛਿਆ। ਮੈਂ ਹੈਰਾਨ ਇਸ ਟਾਈਮ ਦੇ ਉੱਤੇ ਹੁਣ, ਹਾਂਜੀ
ਇੰਡੀਅਨ ਮੇਰੇ ਅਕਾਊਂਟ ਮੇ ਜ਼ਿਆਦਾ ਪੈਸੇ
ਹੈ। ਤੁਹਾਡੇ ਅਕਾਊਂਟ 'ਚ, ਮੈਂ ਤਾਂ ਤੁਹਾਨੂੰ ਪਹਿਲਾਂ ਪੁੱਛਿਆ ਹੀ ਨਹੀਂ ਨਾ ਤੁਹਾਡੇ, ਮੈਨੂੰ ਪਹਿਲਾਂ ਪਤਾ ਸੀ ਵੀ ਜੇ 2.5 ਲੱਖ ਰੁਪਇਆ ਨਵਜੋਤ ਸਿੰਘ ਸਿੱਧੂ ਦੇ ਬੈਂਕ ਅਕਾਊਂਟ 'ਚ ਆਇਆ, ਤੇ ਸਿਮਰਨ ਜੀ 100% ਤੁਹਾਡੇ ਕੋਲ ਇਸ ਤੋਂ ਜ਼ਿਆਦਾ ਪੈਸੇ ਤੁਹਾਡੇ ਬੈਂਕ ਅਕਾਊਂਟ 'ਚ ਹੋਣਗੇ, ਮੈਨੂੰ ਪਤਾ ਸੀਗਾ। ਠੀਕ ਹੈ ਨਹੀਂ, ਤਾਂ ਮੈਂ ਇਸ ਲਈ ਤਾਂ ਤੁਹਾਨੂੰ ਮੈਂ ਹਿੰਟ ਦੇ ਦਿੱਤਾ, ਤੁਸੀਂ ਕਹਿ ਰਹੇ ਸੀ 100, ਦੇਖੋ 45 ਕਰੋੜ ਤਾਂ ਟੋਟਲ ਇਹਨਾਂ ਨੇ ਪਿਛਲੀ ਵਾਰ ਦੱਸਿਆ ਸੀ 2017 ਦੇ ਵਿੱਚ। ਮੈਂ ਵੇਟ ਕਰ ਰਿਹਾ, ਆ ਨੋਮੀਨੇਸ਼ਨ ਪੇਪਰ ਦਾਖਲ ਕਰਨਗੇ, ਤੁਹਾਨੂੰ ਸਾਰੀ ਡਿਟੇਲ ਦੇ ਦੇਣਗੇ, ਸਿਮਰਨ ਜੀ ਸਾਰੀ ਡਿਟੇਲ ਦੇਣੀ ਪੈਂਦੀ ਹੈ, ਤੁਹਾਡੇ ਬੈਂਕ 'ਚ ਕੈਸ਼ ਕਿੰਨਾ ਹੈ ਤੁਹਾਡੇ ਕੋਲ, ਉੱਦਾਂ ਟੋਟਲ ਤਾਂ ਓਵਰਆਲ ਤਾਂ 45 ਕਰੋੜ ਦੀ ਪਾਰਟੀ ਹੈ ਪਿਛਲੀ ਵਾਰ 2017 'ਚ, ਹੁਣ ਤਾਂ ਘਰ ਦੀ ਕੀਮਤ ਵਧੀ ਹੋਏਗੀ, ਪਰ ਕੈਸ਼ ਦੀ ਮੈਂ ਗੱਲ ਕਰ ਰਿਹਾ, ਵੀ ਕੈਸ਼ ਬੈਂਕ ਦੇ ਵਿੱਚ ਕਿੰਨਾ ਹੈ, ਔਰ ਇਹਨਾਂ ਨੂੰ ਦੱਸਣਾ ਪਏਗਾ ਹੁਣੇ ਜਦੋਂ ਨੋਮੀਨੇਸ਼ਨ ਪੇਪਰ ਦਾਖਲ ਕਰਨਗੇ ਨਾ, ਔਰ ਰਿਸਕ ਤਾਂ ਲੈ ਨਹੀਂ ਸਕਦੇ ਗਲਤ ਦੱਸਣ ਦਾ, ਕਿਉਂਕਿ ਸਾਰੀ ਇਨਫੋਰਸਮੈਂਟ ਡਾਇਰੈਕਟੋਰੇਟ ਸਾਰੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹ ਤਾਂ ਇਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਨੇ, ਕੱਲ੍ਹ ਨੂੰ ਈਡੀ ਦਾ ਛਾਪਾ ਪਾ ਇਹਨਾਂ ਦੇ ਘਰ ਜੇ ਇਹਨਾਂ ਨੇ ਗਲਤ ਦੱਸਿਆ, ਇਹਨਾਂ ਦੇ ਜੇ ਇਹਨਾਂ ਨੇ ਗਲਤ ਦੱਸਿਆ ਵੀ ਕਿੰਨੇ ਇਹਨਾਂ ਕੋਲ ਜ਼ਮੀਨ ਹੈ, ਜਾਇਦਾਦ ਹੈ, ਕੋਠੀ ਹੈ, ਕਿੰਨਾ ਕੈਸ਼ ਹੈ ਨਵਜੋਤ ਸਿੰਘ ਸਿੱਧੂ ਦੇ ਬੈਂਕ ਅਕਾਊਂਟ 'ਚ, ਦੱਸਣਾ ਪੈਣਾ, ਕਿਉਂਕਿ ਬੈਂਕ ਅਕਾਊਂਟ ਤੁਸੀਂ ਛੁਪਾ ਥੋੜ੍ਹੀ ਸਕਦੇ ਹੋ, ਠੀਕ ਹੈ ਨੀ? ਅਨਲੈਸ ਘਰ ਦੇ ਵਿੱਚ ਕਿਤੇ ਕੋਈ ਕਰੋੜ ਦੋ ਕਰੋੜ ਦੱਬਿਆ ਹੋਵੇ ਉਹਦਾ ਵੀ ਡਰ ਹੁੰਦਾ, ਕੱਲ੍ਹ ਨੂੰ ਈਡੀ ਦਾ ਚਾਪਾ ਪੈ ਗਿਆ, ਕਰੋੜ ਦੋ ਕਰੋੜ ਕੱਢ ਨਾ ਲਵੇ ਕਿਤੇ. ਐਂਡ ਆਈ ਡੋਂਟ ਥਿੰਕ ਸੋ ਨਵਜੋਤ ਸਿੰਘ ਸਿੱਧੂ ਰਿਸਕ ਲਏਗਾ, ਕਿਉਂਕਿ ਇੱਕ ਚੀਜ਼ ਤਾਂ ਸਹੀ ਹੈ ਵੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਇੱਕ ਨਾਮ ਬਣਾਇਆ ਹੋਇਆ, ਸੋ ਦੇਖਦੇ ਹਾਂ ਕਿੰਨੇ ਪੈਸੇ ਦੱਸਦੇ ਨੇ. ਪਰ ਇਹ ਉਹਨਾਂ ਨੇ ਕੱਲ੍ਹ ਹੀ ਅਜੇ ਦੱਸਿਆ, ਕੱਲ੍ਹ ਦੱਸਿਆ ਨਵਜੋਤ ਸਿੰਘ ਸਿੱਧੂ ਨੇ ਕਿ ਉਹਨਾਂ ਦੇ ਕੋਲ ਉਹਨਾਂ ਦੀ ਬੈਂਕ ਦੇ ਵਿੱਚ 2,50,000. ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਬੂਲ ਕੀਤਾ ਵੀ ਉਹਨਾਂ ਦੀ ਡਾਟਰ ਨੂੰ ਪੈਸੇ ਚਾਹੀਦੇ ਸੀ ਅੱਗੇ ਫਰਦਰ ਆਪਣਾ ਕੋਰਸ ਪਰਸ਼ੂ ਕਰਨ ਲਈ, ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਦੇ ਕੋਲ ਪੈਸੇ ਨਹੀਂ ਸੀਗੇ, ਹਾਲਾਂਕਿ 45 ਕਰੋੜ ਰੁਪਏ ਦੇ ਆ. ਕਿਉਂਕਿ ਹੁੰਦਾ ਕੀ ਹੈ ਸਿਮਰਨ ਜੀ, ਦੇਖੋ ਜਿਹੜਾ ਹੁਣ ਜੇ ਉਹਨਾਂ ਦਾ ਕਰੋੜਾਂ ਰੁਪਏ ਦਾ ਘਰ ਹੈ, ਠੀਕ ਹੈ, ਜਿਹੜਾ ਇਹਨਾਂ ਦੇ ਫਾਦਰ ਨੇ ਬਣਾਇਆ ਸੀ 50-55 ਸਾਲ ਪਹਿਲਾਂ, ਉਹ ਹੁਣ ਘਰ ਵੇਚ ਥੋੜ੍ਹੀ ਸਕਦੇ ਹੈਗੇ ਆ, ਠੀਕ ਹੈ. ਹਾਂ, ਲੋਨ ਵੀ ਉਹ ਤੇ ਲੈ ਲਿਆ ਹੋਣਾ, ਪਹਿਲਾਂ ਹੀ ਕਾਫੀ ਲਿਆ ਮੇਰੇ ਖਿਆਲ ਨਾਲ ਲੋਨ ਉਹਦੇ ਤੇ. ਗੁਰਜਿੰਦਰ ਜੀ ਤੁਸੀਂ ਆਉਂਦੇ ਰਹੋ, ਨੈਕਸਟ ਕਾਲ. ਗੁਰਜਿੰਦਰ ਜੀ,
ਹੈਲੋ. ਹਾਂਜੀ ਜੀ, ਸਤਿ ਸ਼੍ਰੀ ਅਕਾਲ.
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ.
ਐਕਚੁਲੀ ਅਕਾਊਂਟ 2,50,000 ਹੋਣੇ, ਬਾਕੀ ਜ਼ਿਆਦਾਤਰ ਤਾਂ ਇਹ ਜਿੰਨੇ ਵੀ ਹੈਗੇ ਆ ਬਿਜ਼ਨਸਮੈਨ ਹੋਣ ਜਾਂ ਹੋਰ ਪੋਲੀਟੀਸ਼ੀਅਨ, ਇਨਵੈਸਟਮੈਂਟ ਨਾਲ ਹੀ ਜ਼ਿਆਦਾ ਹੁੰਦੀਆਂ ਆ. ਇਨਵੈਸਟਮੈਂਟ ਦੇ ਹਿਸਾਬ ਨਾਲ ਤਾਂ ਕਾਫੀ ਜ਼ਿਆਦਾ ਕਰੋੜਾਂ 'ਚ ਇਹਨਾਂ ਦੀ ਪ੍ਰੋਪਰਟੀ ਬਣ ਜਾਣੀ ਆ. ਅਕਾਊਂਟ ਤਾਂ ਸਾਰੇ ਬਹੁਤ ਲੋਕ ਘੱਟ ਹੀ ਰੱਖਦੇ, ਮਤਲਬ ਇੱਧਰ ਵੀ ਲੋਕ ਘੱਟ ਰੱਖਣ ਲੱਗ ਪਏ, ਇਨਵੈਸਟਮੈਂਟ ਜ਼ਿਆਦਾ ਕਰਦੇ ਆ, ਅਤੇ ਹੋ ਸਕਦਾ ਓਬਵੀਅਸਲੀ ਅਕਾਊਂਟ 2,50,000 ਹੀ ਹੋਵੇ, ਬਟ ਇਨਵੈਸਟਮੈਂਟ ਜ਼ਿਆਦਾ ਹੋਣਗੀਆਂ ਓਬਵੀਅਸਲੀ.
ਹਾਂ, ਨਹੀਂ ਟੋਟਲ ਤੁਹਾਨੂੰ ਦੱਸ ਦਿੱਤਾ ਜੀ, 45 ਕਰੋੜ ਸੀਗਾ 2017 ਦੇ ਨੋਮੀਨੇਸ਼ਨ ਪੇਪਰ, ਮੈਨੂੰ ਯਾਦ ਹੈ ਚੰਗੀ ਤਰ੍ਹਾਂ 45 ਕਰੋੜ ਉਸ ਵੇਲੇ ਸੀਗਾ. ਇਸ ਵਾਰ ਦੇਖਦੇ ਹਾਂ ਜੀ, ਹੁਣ ਇਹ ਨੋਮੀਨੇਸ਼ਨ ਪੇਪਰ ਦਾਖਲ ਕਰਨਗੇ, ਸੋ ਬੈਂਕ 'ਚ 2,50,000 ਹੈ ਉਹ ਕਹਿ ਰਹੇ ਨੇ. ਓਵਰਆਲ 45 ਕਰੋੜ ਦੀ ਪਾਰਟੀ ਹੈ ਸਰ, ਇਹਨਾਂ ਦੇ ਸ਼ੋਰੂਮ ਹੈਗੇ ਆਪਣੇ ਪਟਿਆਲੇ ਦੇ ਵਿੱਚ, ਪੈਸਾ ਸਾਰਾ ਉੱਥੇ ਹੋਣਾ, ਬੜੀ ਵਾਰ ਦੱਸ ਚੁੱਕੇ ਨੇ, ਕਈ ਇੰਟਰਵਿਊ 'ਚ ਦੱਸ ਚੁੱਕੇ ਨੇ. ਉੱਥੇ ਨੋਮੀਨੇਸ਼ਨ ਪੇਪਰ 'ਚ ਉਹਨਾਂ ਨੇ ਦੱਸਿਆ ਸੀਗਾ ਵੀ ਇਹਨਾਂ ਕੋਲ ਆਪਣੇ ਸ਼ੋਰੂਮ ਹੈਗੇ ਨੇ ਉੱਥੇ ਪਟਿਆਲੇ 'ਚ, ਔਰ ਉਹਦੇ ਕਿਰਾਏ ਦੇ ਜ਼ਰੀਏ ਸਾਰਾ, ਕਿਉਂਕਿ ਕੰਮ ਤਾਂ ਹੁਣ ਬੜੀ ਦੇਰ ਦਾ ਨਹੀਂ ਕਰ ਰਹੇ, ਹੁਣ ਤੇ ਕੰਮ ਬੜੀ ਦੇਰ ਦਾ ਨਹੀਂ ਕਰ ਰਹੇ. ਬਾਕੀ ਜੋ 40-50 ਹਜ਼ਾਰ ਕੋਈ ਆਉਂਦੀ ਹੋਏਗੀ ਪੈਨਸ਼ਨ ਵਗੈਰਾ ਜਾਂ ਉੱਥੋਂ ਕੋਈ ਉਹ ਆਉਂਦਾ ਹੋਏਗਾ, ਔਰ ਬੜੀ ਦੇਰ ਇਹਨਾਂ ਦਾ ਇਲਾਜ ਵਗੈਰਾ ਵੀ ਚੱਲਿਆ ਹੈਗਾ, ਸੋ ਸਿਹਤ ਇਹਨਾਂ ਦੀ ਵਾਈਫ ਦੀ ਬੜੀ ਖਰਾਬ ਰਹੀ ਹੈ ਸਿਹਤ, ਉਹਦੇ ਵਿੱਚ ਵੀ ਇਲਾਜ ਇਹਨਾਂ ਦੇ ਦੱਸਣ ਮੁਤਾਬਿਕ ਵੀ ਸਾਰਾ ਆਪਣਾ ਹੀ ਪੈਸਾ ਲਗਾਇਆ ਵਾਈਫ ਦੇ ਇਲਾਜ ਦੇ ਵਿੱਚ, ਫਿਰ ਇਹਨਾਂ ਦੀ ਆਪਣੀ ਸਿਹਤ ਬਹੁਤ ਜ਼ਿਆਦਾ ਖਰਾਬ ਰਹੀ ਹੈ, ਉਹਦੇ ਵਿੱਚ ਵੀ ਪੈਸਾ ਸਾਰਾ ਇਹਨਾਂ ਨੇ ਆਪਣੇ ਕੋਲੋਂ ਲਗਾਇਆ, ਕਿਉਂਕਿ ਉੱਥੇ ਤਾਂ ਤੁਹਾਨੂੰ ਪਤਾ ਸਾਰਾ ਪੈਸਾ ਕੋਲੋਂ ਲਗਾਉਣਾ ਪੈਂਦਾ, ਉੱਥੇ ਕੋਈ ਫ੍ਰੀ ਹੈਲਥ ਕੇਅਰ ਤਾਂ ਹੈ ਨਹੀਂ, ਸੋ ਉਹਦੇ 'ਚ ਪੈਸਾ ਵਗੈਰਾ ਇਹਨਾਂ ਦਾ ਬਹੁਤ ਲੱਗਾ ਹੈ. ਇਹਨਾਂ ਦੋਨਾਂ ਦੇ ਦੱਸਣ ਦੇ ਮੁਤਾਬਿਕ ਕਿ ਵਾਈਫ ਦੀ ਵਾਈਫ ਦੇ ਇਲਾਜ ਦੇ ਵਿੱਚ ਪਹਿਲਾਂ ਕਾਫੀ ਲੱਗਾ, ਫਿਰ ਇਹਨਾਂ ਦੇ ਆਪਣੇ ਇਲਾਜ ਵਿੱਚ ਕਾਫੀ ਪੈਸਾ ਲੱਗਾ, ਸੋ ਇਹਨਾਂ ਦੇ ਦੱਸਣ ਦੇ ਮੁਤਾਬਿਕ ਵੀ ਆਪਣੇ ਅਸੀਂ ਪੈਸਾ ਸਾਰਾ ਖਰਚਿਆ.
ਲੋਕਾਂ ਦਾ ਹੁੰਦਾ ਕਿ ਸਿਰਫ ਇੱਕੋ 2,50,000 ਹੀ ਹੈ, ਬਾਕੀ ਲੋਕਾਂ ਨੂੰ ਇਹ ਚੀਜ਼ ਨੀ ਦਿਖਣੀ ਪਿੱਛੇ ਬੈਕਗ੍ਰਾਉਂਡ ਕੀ ਹੈ, ਸਿਰਫ ਕੋਈ ਵੀ ਸਿੰਪਥੀ ਟਾਈਪ ਵੀ ਆ ਜਾਂਦੀ ਹੈ, ਹੱਥ 2,50,000 ਹੀ ਬੰਦੇ ਕੋਲ ਪੈਸਾ ਨਾ, ਮੈਂ ਕਿਹਾ ਆਮ ਬੰਦਾ ਹੀ ਹੈ, ਕਹਿਣ ਨੂੰ ਇਹ ਆ ਜਾਣਾ ਲੋਕ, ਪਰ ਠੀਕ ਹੈ, ਬੰਦਾ ਹੈਗਾ ਵੀ ਠੀਕ ਹੈ, ਓਕੇ ਹੈ, ਬਟ ਸਿਰਫ ਆਪਣੀ ਭਾਸ਼ਾ ਥੋੜ੍ਹੀ ਸਹੀ ਕਰ ਲਵੇ, ਠੀਕ ਹੈ.
ਹਾਂ, ਨਹੀਂ ਉਹ ਇੱਕ ਵੱਖਰਾ ਮੁੱਦਾ ਹੈਗਾ, ਮੈਂ ਤਾਂ ਉਹਦਾ ਅੱਜ ਗੱਲ ਹੋਈ ਹੈ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ ਇਲੈਕਸ਼ਨ ਲੜਨ ਦੀ, ਸੋ ਕਿਉਂਕਿ ਉੱਥੇ ਪੈਸੇ ਲੱਗਣੇ ਕਰੋੜਾਂ, ਹੁਣ ਇਹ ਇਹਨਾਂ ਦੇ ਦੱਸਣ ਦੇ ਮੁਤਾਬਿਕ ਵੀ ਇਹ 10,00,000 ਰੁਪਏ 'ਚ ਇਲੈਕਸ਼ਨ ਲੜ ਲੈਂਦੇ ਆ, 10-20 ਲੱਖ ਰੁਪਏ 'ਚ, ਇਹਨਾਂ ਦੇ ਦੱਸਣ ਦੇ ਮੁਤਾਬਿਕ, ਕਿ ਉਹਨਾਂ ਦਾ ਕਹਿਣਾ ਕਿ ਪੈਸੇ ਲੋਕ ਬਹੁਤ ਦੇਣ ਆਉਂਦੇ ਇਹਨਾਂ ਨੂੰ, ਪਰ ਇਹ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਆਪ ਹੀ ਪੈਸੇ ਲਾ ਦਿਓ ਜਿੱਥੇ ਲਾਉਣੇ ਆ, ਔਰ ਲੋਕ ਇਹਨਾਂ ਦੀ ਇਲੈਕਸ਼ਨ ਲੜਦੇ ਨੇ. ਲੇਕਿਨ ਇਸ ਵਾਰ ਦੇਖਦੇ ਜੀ ਕੀ ਹੁੰਦਾ, ਸਿੱਧਾ ਅੰਮ੍ਰਿਤਸਰ ਈਸਟ ਦੇ ਵਿੱਚ ਐਲਾਨ ਕਰ ਦਿੱਤਾ ਅੱਜ ਸੁਖਬੀਰ ਬਾਦਲ ਨੇ ਕਿ ਬਿਕਰਮਜੀਤ ਸਿੰਘ ਮਜੀਠੀਆ ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲੜਨਗੇ, ਔਰ ਨਾਲ ਹੀ ਉਹਨਾਂ ਨੇ ਕਹਿਤਾ ਕਿ ਨਵਜੋਤ ਸਿੰਘ ਸਿੱਧੂ ਦਾ ਕਰੀਅਰ ਜਿਹੜਾ ਉਹ ਖਤਮ ਹੈ. ਸੋ ਦੇਖਦੇ ਹਾਂ ਜੀ ਅੱਜ ਕੀ ਹੁੰਦਾ ਇਹਦੀ ਸਾਰੀ ਅਪਡੇਟ ਤੁਹਾਡੇ ਨਾਲ, ਪਰ ਮੇਰੇ ਖਿਆਲ ਦੇ ਨਾਲ 42,000 ਵੋਟਾਂ ਤੋਂ ਜਿੱਤੇ ਪਿਛਲੀ ਵਾਰ, ਬਹੁਤ ਫਰਕ ਹੈ.
ਸਿੱਧੂ ਜਿੱਤ ਜਾਏਗਾ,
ਜਿੱਤ ਜਾਏਗਾ ਨਵਜੋਤ ਸਿੰਘ ਸਿੱਧੂ ਜਿੱਤ ਜਾਏਗਾ ਜੀ, ਆਈ ਡੋਂਟ ਥਿੰਕ ਸੋ ਕਿ ਵੈਸੇ ਦੇਖੋ ਸਾਰੇ ਚਾਹੁਣਗੇ ਨਵਜੋਤ ਸਿੰਘ ਸਿੱਧੂ ਹਾਰੇ, ਬਿਕਰਮਜੀਤ ਸਿੰਘ ਮਜੀਠੀਆ ਦਾ ਵੀ ਜ਼ੋਰ ਲੱਗਣਾ ਹੈ, ਬੀਜੇਪੀ ਦਾ ਵੀ ਜ਼ੋਰ ਲੱਗਣਾ ਹੈਗਾ, ਆਮ ਆਦਮੀ ਪਾਰਟੀ ਦਾ ਵੀ ਜਿਹੜਾ ਜ਼ੋਰ ਲੱਗਣਾ ਹੈਗਾ, ਔਰ ਇੱਥੇ ਸਭ ਤੋਂ ਵੱਡੀ ਗੱਲ ਕਿਸਾਨਾਂ ਨੇ ਵੀ ਆਪਣਾ ਜ਼ੋਰ ਹੁਣ ਅਲੱਗ ਕਰ ਲਿਆ, ਉਹ ਵੀ ਆਪਣਾ ਕੈਂਡੀਡੇਟ ਖੜਾ ਕਰਨਗੇ, ਉਹਨਾਂ ਦਾ ਵੀ ਜ਼ੋਰ ਲੱਗੇਗਾ ਕਿਸਾਨਾਂ ਦਾ ਵੀ, ਔਰ ਨਵਜੋਤ ਸਿੰਘ ਸਿੱਧੂ ਦੇ ਆਪਣੇ ਵੀ ਬਥੇਰੇ ਦੁਸ਼ਮਣ ਨੇ ਕਾਂਗਰਸ, ਤੁਸੀਂ ਇਹ ਗੱਲ ਦੱਸੋ ਵੀ ਸਗਾ ਕੌਣ ਹੈ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੇ ਨਾਲ, ਤਾਂ ਕੋਈ ਵੀ ਨਹੀਂ ਖੜਾ, ਇਹਨਾਂ ਦੇ ਤਾਂ ਸਾਰੇ ਦੁਸ਼ਮਣ ਨੇ,
ਹਰ ਚੀਜ਼ ਦੇ ਚਾਰ ਚਾਰ ਬੰਦੇ ਹੈਗੇ, ਉਹ ਤਾਂ
ਬਿਲਕੁਲ ਬਿਲਕੁਲ ਬਿਲਕੁਲ. ਸੋ ਦੇਖਦੇ ਕੀ ਹੁੰਦਾ, ਸਭ ਤੋਂ ਜ਼ਿਆਦਾ ਜ਼ੋਰ ਤਾਂ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਦਾ ਲੱਗਾ ਹੋਣਾ ਕਿ ਜੇ ਨਵਜੋਤ ਸਿੰਘ ਸਿੱਧੂ ਆਪਣੀ ਸੀਟ ਹੀ ਹਾਰ ਜਾਵੇ ਕਿਤੇ, ਠੀਕ ਹੈ ਨੀ, ਸਭ ਤੋਂ ਜ਼ਿਆਦਾ ਤਾਂ ਦੁਆਵਾਂ ਮੰਗਣਗੇ ਦੋ ਜਣੇ, ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਪਿੱਛੇ ਛੱਡ ਦੇਣਾ ਉਹਨਾਂ ਨੇ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਸਾਰੇ ਬਾਦਲ ਪਰਿਵਾਰ ਨੂੰ ਤੇ ਮੇਰੇ ਖਿਆਲ ਦੇ ਨਾਲ ਲਿਸਟ ਜੇ ਬਾਹਰ ਆ ਜਾਵੇ ਤੇ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਔਰ ਸੁਖਜਿੰਦਰ ਰੰਧਾਵਾ ਦਾ ਨਾਮ ਸਭ ਤੋਂ ਅੱਗੇ ਹੋਏਗਾ। ਨੰਬਰ ਇੱਕ ਤੇ ਚਰਨਜੀਤ ਸਿੰਘ ਚੰਨੀ ਹੋਏਗਾ ਨਾ, ਉਹ ਕਹੇਗਾ ਵੀ ਜੇ ਕਦੋਂ ਸਿੱਧੂ ਹਾਰ ਜਾਵੇ ਸਵਾਦ ਆ ਜਾਵੇ, 5 ਸਾਲ ਮਤਲਬ ਜੇ ਐਮ ਐਲ ਏ ਦੀ ਸੀਟ ਹਾਰ ਗਿਆ ਸਿੱਧੂ, 5 ਸਾਲ ਮੈਂ ਤੇ ਚੀਫ ਮਿਨਿਸਟਰ ਪੱਕਾ, ਚਰਨਜੀਤ ਸਿੰਘ ਚੰਨੀ ਸਾਹਿਬ ਦੇ ਸੁਪਨੇ ਦੇਖ ਰਹੇ ਹੋਣਗੇ। ਸਭ ਤੋਂ ਵੱਧ ਇਹੀ ਦੁਆ, ਔਰ ਉਹਨਾਂ ਨੇ ਬਾਕੀ ਕੰਮ ਛੱਡ ਕੇ ਅੱਜ ਆਪਣੇ ਬੰਦੇ ਉੱਤੇ ਅੰਮ੍ਰਿਤਸਰ ਭੇਜੇ ਹੋਣੇ ਵੀ ਭਾਈ ਸਾਹਿਬ ਲੱਭੋ ਸਿੱਧੂ ਨੂੰ ਕਿੱਦਾਂ ਹਰਾਈਏ। ਬਟ ਮੈਨੂੰ ਮੁਸ਼ਕਿਲ ਲੱਗ ਰਿਹਾ ਜੀ, ਇਹ ਸਾਰਾ ਕੁਝ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਇਸ ਚੱਕਰ ਵਿੱਚ ਨਿਕਲ ਜਾਏਗਾ ਅੰਮ੍ਰਿਤਸਰ।
ਆਪਸ ਦੇ ਆਪੋਜ਼ਿਟ ਬਹੁਤ ਹੈ, ਆਪਸ ਦੇ ਆਪੋਜ਼ਿਟ ਬਹੁਤ ਹੈ, ਇਹਨਾਂ ਨੂੰ ਦੂਜਿਆਂ ਦੀ ਲੋੜ ਹੀ ਨਹੀਂ ਪੈਣੀ, ਆਪਸ ਚ ਲੜ ਕੇ ਹਾਰ ਜਾਣਾ।
ਯੈਸ, ਥੈਂਕ ਯੂ, ਥੈਂਕ ਯੂ ਗੁਰਜਿੰਦਰ ਸਾਹਿਬ, ਦੇਖਦੇ ਜੀ ਕੀ ਹੁੰਦਾ, ਦੇਖਦੇ ਹਾਂ, ਬੜਾ ਮਜ਼ਾ ਆਏਗਾ ਇਸ ਸੀਟ ਨੂੰ ਦੇਖਣ ਦਾ। ਔਰ ਹਰਮੀਤ ਜੀ ਤੁਸੀਂ ਆਉਂਦੇ ਰਹੋ, ਹਰਮੀਤ ਜੀ ਗੋ ਅਹੈਡ।
ਹਾਂਜੀ, ਗੁੱਡ ਮਾਰਨਿੰਗ ਯੁਵਰਾਜ ਜੀ ਐਂਡ ਤੁਹਾਨੂੰ ਸਾਰੀ ਟੀਮ ਨੂੰ।
ਗੁੱਡ ਮਾਰਨਿੰਗ ਹਰਮੀਤ ਜੀ ਸਾਹਿਬ, ਵੈਲਕਮ।
ਹਾਂਜੀ ਹਾਂਜੀ, ਮੇਰਾ ਜਿਹਨੋਂ ਪੁਆਇੰਟ ਆਫ ਵਿਊ ਇਹ ਸੀਗਾ ਕਿ ਠੀਕ ਹੈ ਮਜੀਠੀਆ ਸਾਹਿਬ ਸਿੱਧੂ ਦੇ ਖਿਲਾਫ ਖੜੇ ਹੋ ਰਹੇ ਆ, ਬਹੁਤ ਵਧੀਆ ਗੱਲ ਹੈ, ਬਹੁਤ ਚੈਲੰਜਿੰਗ ਔਰ ਬਹੁਤ ਇੰਟਰਸਟਿੰਗ ਹੌਟ ਸੀਟ ਬਣਨ ਵਾਲੀ ਆ। ਬਟ ਯੂਨੋ ਜਿਹੜੀ ਦਲੇਰੀ ਹੁੰਦੀ ਹੈ, ਜਿਹੜਾ ਸਵਾਦ ਹੁੰਦਾ ਨਾ, ਉਹ ਤਾਂ ਆਉਂਦਾ ਕਿ ਅਗਰ ਉਹ ਇਕੱਲਾ ਉੱਥੋਂ ਹੀ ਫਾਈਟ ਕਰਦੇ। ਉਹਨਾਂ ਨੇ ਤਾਂ ਦੋ ਦੋ ਸੀਟਾਂ ਚੁਣੀਆਂ ਹੋਈਆਂ, ਇਹ ਕੋਈ ਮੁਕਾਬਲਾ ਥੋੜੀ ਹੋਇਆ। ਇਹ ਮੇਰੇ ਹਿਸਾਬ ਨਾਲ ਇਹ ਜਿਹੜੀ ਸਿਸਟਮ ਹੈਗਾ ਆ, ਇਹ ਬੰਦ ਹੋਣਾ ਚਾਹੀਦਾ ਆ। ਲਾਸਟ ਟਾਈਮ ਕੈਪਟਨ ਸਾਹਿਬ ਵੀ ਦੇਖੋ, ਆਪਣੇ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਜਿਤਾਉਣ ਲਈ ਉਹਨਾਂ ਨੇ ਲੰਬੀ ਤੋਂ ਖੜੇ ਹੋ ਗਏ ਸੀਗੇ, ਨਾਲ ਆਪਣੀ ਵੀ ਸੀਟ ਰੱਖੀ ਹੋਈ ਸੀਗੀ। ਸੋ ਏਦਾਂ ਨਹੀਂ ਹੋਣਾ ਚਾਹੀਦਾ, ਡੈਮੋਕ੍ਰੇਸੀ ਨੂੰ ਏਦਾਂ ਸੱਟ ਲੱਗਦੀ ਆ। ਅਸਲੀ ਸਵਾਦ ਤਾਂ ਆ ਅਗਰ ਵਨ ਕੈਂਡੀਡੇਟ ਵਨ ਵਨ ਸੀਟ ਇਹ ਅਗਰ ਆ ਸਕੇ ਨਾ, ਬਹੁਤ ਵਧੀਆ ਹੋਵੇ। ਮੈਂ ਵਿਚਾਰ ਸੁਣਨਾ ਚਾਹੂੰਗਾ।
ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ। ਦੇਖੋ ਜੀ, ਜੇ ਵਿਕਰਮਜੀਤ ਸਿੰਘ, ਇਹ ਤੁਹਾਡੀ ਗੱਲ ਨਾਲ ਸਹਿਮਤ ਆ ਹਰਮੀਤ ਚੀਮਾ ਸਾਹਿਬ, ਜੇ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਨੇ ਵਾਕਈ ਹੀ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕਰਨਾ ਹੈ, ਔਰ ਜਿਸ ਤਰ੍ਹਾਂ ਸੁਖਬੀਰ ਬਾਦਲ ਜੀ ਕਹਿੰਦੇ ਇਹਨਾਂ ਦਾ ਅਸੀਂ ਕਰੀਅਰ ਖਤਮ ਕਰ ਦੇਣਾ, ਤੇ ਫਿਰ ਦਲੇਰੀ ਤਾਂ ਇਹ ਹੁੰਦੀ ਵੀ ਆ ਕੇ ਇੱਕ ਹੀ ਸੀਟ ਤੋਂ ਲੜਦੇ ਔਰ ਫਿਰ ਮਜ਼ਾ ਆਉਂਦਾ। ਦੇਖੋ 2012 ਔਰ 2017 ਮਜੀਠੀਆ ਤੋਂ ਉਹਨਾਂ ਨੇ ਸੀਟ ਜਿੱਤੀ ਹੈ, ਔਰ ਇਸ ਵਾਰ 2022 ਦੇ ਵਿੱਚ ਵੀ ਉਹਨਾਂ ਨੂੰ ਪਤਾ ਵੀ ਸੇਫ ਸੀਟ ਹੈ, ਲਗਾਤਾਰ ਉੱਥੋਂ 2012-17 'ਚ ਜਿੱਤ ਲਈ ਉਹਨਾਂ ਨੇ। ਸੋ ਮਜੀਠੀਆ ਸਾਹਿਬ ਨੂੰ ਪਤਾ ਵੀ ਸੇਫ ਸੀਟ ਉੱਥੋਂ ਆ, ਇੱਥੇ ਤੇ ਠੀਕ ਹੈ ਚੈਲੰਜ ਜ਼ਰੂਰ ਕਰ ਰਹੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਦੁਸ਼ਮਣ ਬਹੁਤ ਨੇ। ਸੋ ਸਾਰੇ ਦੁਸ਼ਮਣ ਇਸ ਵਾਰ ਇਕੱਠੇ ਹੋਣਗੇ, ਬਟ ਮੇਰੇ ਆਪਣਾ ਜ਼ਾਤੀ ਓਪੀਨੀਅਨ ਹੈ, ਕੱਲ੍ਹ ਨੂੰ ਤਾਂ ਕੁਛ ਵੀ ਹੋ ਸਕਦਾ, ਇਹ ਤਾਂ ਪਰਮਾਤਮਾ ਜਾਣੇ ਜਾਂ ਅੰਮ੍ਰਿਤਸਰ ਈਸਟ ਦੇ ਲੋਕ ਜਾਣਨ ਕਿ ਅੰਮ੍ਰਿਤਸਰ ਈਸਟ ਦੇ ਵਿੱਚ ਕੌਣ ਜਿੱਤੇਗਾ। 10 ਮਾਰਚ ਨੂੰ ਪਤਾ ਲੱਗੇਗਾ, ਬੈਠੇ ਹੋਵਾਂਗੇ ਅਸੀਂ ਸਾਰੇ ਚੈਨਲ ਵਾਈ ਦੇ ਉੱਤੇ। ਤੁਹਾਨੂੰ ਪਤਾ ਹੈ ਕਿ ਹਰ ਇਲੈਕਸ਼ਨ ਪਿਛਲੇ 20 ਸਾਲਾਂ ਤੋਂ ਚੈਨਲ ਵਾਈ ਤੇ ਕਵਰ ਕੀਤੀ ਹੈ, ਪੂਰਾ ਪੈਨਲ ਬੈਠਾ ਹੋਏਗਾ। ਸੋ ਚੈਨਲ ਵਾਈ ਦੇ ਉੱਤੇ ਸਭ ਦੇ ਨਾਲ ਗੱਲਬਾਤ ਹੋਏਗੀ, ਪਰ ਮੈਨੂੰ ਲੱਗ ਰਿਹਾ ਕਿ ਇਸ ਚੱਕਰ ਵਿੱਚੋਂ ਨਵਜੋਤ ਸਿੰਘ ਸਿੱਧੂ ਨਿਕਲ ਜਾਣਗੇ, ਦੇਖਦੇ ਹਾਂ ਸਾਡੇ ਅਗਲੇ ਕਾਲਰ। ਹਾਂਜੀ, ਸੁਰਿੰਦਰ ਜੀ ਮੌਂਟਰੀਅਲ ਤੋਂ, ਗੋ ਅਹੈਡ ਜੀ। ਹਾਂਜੀ ਜੀ, ਹਰਮੀਤ ਜੀ ਗੱਲ ਮੁਕੰਮਲ ਕਰ ਲਓ, ਕੁਛ ਹੋਰ ਐਡ ਕਰਨਾ ਚਾਹ ਰਹੇ। ਹਾਂਜੀ ਸੁਰਿੰਦਰ ਜੀ ਮੌਂਟਰੀਅਲ ਤੋਂ, ਜੀ ਗੋ ਅਹੈਡ ਸਰ।
ਹਾਂਜੀ ਯੁਧਵੀਰ ਜੀ, ਤੁਹਾਡੇ ਸਾਰੇ ਲਿਸਨਰ ਨੂੰ ਤੇ ਸਾਡੇ ਸਮੂਹ ਇੰਡੀਅਨ ਭਾਈਚਾਰੇ ਨੂੰ ਭਾਰਤ ਦੇ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ।
ਥੈਂਕ ਯੂ ਸਰ, ਤੁਹਾਨੂੰ ਵੀ ਹੈਪੀ ਰਿਪਬਲਿਕ ਡੇ ਸਰ।
ਹਾਂਜੀ, ਬਾਕੀ ਸਰ ਜੀ ਮੈਂ ਕਹਿਣਾ ਚਾਹੁੰਦਾ, ਹੁਣੇ ਉਹ ਮੇਰੀ 2 ਵਾਰੀ ਵਿੱਚ ਲਾਈਨ ਡਿਸਕਨੈਕਟ ਹੋ ਗਈ, ਆਪਣਾ ਇੱਕ ਸਰੋਤਾ ਪਹਿਲਾਂ ਕਹਿ ਗਿਆ, ਮੇਰਾ ਵੀ ਇਹ ਵੱਡਾ ਕੰਸਰਨ ਆ, ਇਹ ਜਿਹੜੀ ਮੈਨੂੰ ਜਸਟ ਕਲੀਅਰ ਵੀ ਨਹੀਂ ਸੀ, ਹੁਣ ਲਿਸਨਰ ਦੀ ਆਵਾਜ਼ ਤੋਂ ਕਲੀਅਰ ਹੋ ਗਿਆ ਜੀ। ਮਜੀਠੀਆ 2 ਸੀਟਾਂ ਤੋਂ ਇਲੈਕਸ਼ਨ ਲੜ ਰਿਹਾ, ਦੈਟਸ ਰਾਈਟ ਜੀ?
ਹਾਂਜੀ ਬਿਲਕੁਲ, ਦੈਟਸ ਰਾਈਟ ਜੀ। ਹਾਂਜੀ, ਮਜੀਠੀਆ ਤੋਂ ਵੀ ਤਾਂ ਇੱਥੋਂ ਹੀ ਆ ਜੀ।
ਇਹ ਬਿਲਕੁਲ 100% ਗਲਤ ਆ, ਜੇ ਉਹਦੇ ਵਿੱਚ ਇੰਨੇ ਗੱਠ ਹੈਗੇ ਆ ਤੇ ਉਹ ਮਜੀਠੀਆ ਦੀ ਸੀਟ ਛੱਡੇ ਤੇ ਕੱਲੀ ਆ ਜਿਹੜੀ ਅੰਮ੍ਰਿਤਸਰ ਈਸਟ ਆ ਜਿੱਥੋਂ ਸਿੱਧੂ ਸਾਹਿਬ ਲੜ ਰਹੇ ਆ ਤੇ ਉੱਥੇ ਕੱਲਾ ਲੜ ਕੇ ਦਿਖਾਵੇ, ਤੇ ਬਾਕੀ ਜਿੱਦਾਂ ਬਾਦਲਾਂ ਨੇ ਜਿਹੜਾ ਤੀਰ ਛੱਡਿਆ ਆ ਇਹਨੂੰ, ਜਿਹੜਾ ਮਜੀਠੀਏ ਨੂੰ ਜਿੱਦਾਂ ਘਾਇਲ ਕਰਨ ਦਾ ਰਵੀ ਹੋ ਸਕਦਾ, ਇਹ ਉਹਨਾਂ ਦੇ ਅਗੇਂਸਟ ਜਿੱਦਾਂ ਬਾਦਲ ਵੱਡੇ ਬਾਦਲ ਸਾਹਿਬ ਕਈ ਵਾਰੀ ਕਹਿ ਗਏ ਆ ਲਵੀ ਮੈਂ ਤਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਪਿੰਡ ਦਾ ਸਰਪੰਚ ਪੰਚ ਨਹੀਂ ਬਣ ਦਿੱਤਾ, ਤੇ ਅੱਗੇ ਉਹ ਇੱਕ ਸਲੋਗਨ ਹੁੰਦਾ ਸੀ ਸਾਰੀ ਖੁਦਾਈ ਇੱਕ ਤਰਫ ਤੇ ਜੋਰੂ ਕਾ ਭਾਈ ਇੱਕ ਤਰਫ, ਹੁਣ ਇੱਥੇ ਢੁਕਦਾ ਆ ਜੀ ਸਾਰੀ ਖੁਦਾਈ ਇੱਕ ਤਰਫ ਭੈਣ ਕਾ ਹਸਬੈਂਡ ਦੂਸਰੀ ਤਰਫ, ਠੀਕ ਆ ਜੀ? ਇਹ ਉਹਨਾਂ ਨੂੰ ਜਿਹੜੇ ਆਪਣੇ ਘਰੋਂ ਪਰਿਵਾਰ ਆ ਉਹਨਾਂ ਦੇ ਕੰਸਰਨ ਚ, ਔਰ ਉਹਨਾਂ ਨੇ ਜਿਹੜਾ ਤੀਰ ਛੱਡਿਆ ਉੱਥੇ ਜੀ ਉੱਤੇ ਠੰਡ ਬਹੁਤ, ਉਹਨਾਂ ਨੇ ਕੇਜਰੀਵਾਲ ਦਾ ਮਫਲਰ ਵੀ ਉੱਤੇ ਲਪੇਟ ਕੇ ਛੱਡਿਆ ਜੀ ਤਾਂ ਕਿ ਤੀਰ ਠੰਡਾ ਨਾ ਹੋ ਜਾਵੇ ਟਿਕਾਣੇ ਤੇ ਲੱਗਦਾ। ਤੇ ਸੋ ਮੇਰੀ ਅੰਮ੍ਰਿਤਸਰ ਈਸਟ ਦੀ ਜਨਤਾ ਨੂੰ ਅਪੀਲ ਹੈ ਜੀ, ਆਹ ਟਾਈਮ ਆ ਗਿਆ ਆ ਜਿਹੜਾ ਕੋਈ ਕਰਪਟ ਬੰਦਾ ਜਾਂ ਕਿੱਦਾਂ ਜਿੱਦਾਂ ਵੀ ਆਪਣੀ ਆਤਮਾ ਦੀ ਆਵਾਜ਼ ਤੇ ਜਿਹੜੇ ਬੰਦੇ ਨੇ ਹੁਣ ਤੱਕ, ਮੈਨੂੰ ਨੀ ਲੱਗਦਾ ਪੰਜਾਬ ਦਾ ਅੱਜ ਕੱਲ ਕੋਈ ਵੀ ਲੀਡਰ ਆ, ਖਹਿਰਾ ਸਾਹਿਬ ਨੇ ਇੰਨੇ ਵਧੀਆ ਕੰਮ ਕੀਤੇ ਉਹ ਵਿਚਾਰੇ ਜੇਲ੍ਹ ਚ ਬੈਠੇ ਆ, ਇੱਕੋ ਹੀ ਇੱਕ ਬੰਦਾ ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਆ ਤੇ ਜਿਹਦੇ ਤੇ ਕੋਈ ਅੱਜ ਕੱਲ ਐਲੀਗੇਸ਼ਨ ਨਹੀਂ ਆ। ਪਾਸ ਸਾਫ ਆ ਹੁਣ ਤੱਕ, ਜਿੱਥੇ ਵੀ ਉਹਨੇ ਕੰਮ ਕੀਤਾ, ਕ੍ਰਿਕਟ ਚ ਕੀਤਾ, ਕਮੈਂਟਰੀ ਕੀਤੀ ਆਪਣੀ ਜ਼ੁਰਤ ਨਾਲ ਤੇ ਆਪਣੇ ਪੂਰੇ ਹੌਸਲੇ ਨਾਲ ਤੇ ਇਮਾਨਦਾਰੀ ਨਾਲ ਕੰਮ ਕੀਤਾ ਜੀ। ਸੋ ਮੇਰੀ ਮੈਂ ਤੁਹਾਡੇ ਵੀ ਵਿਚਾਰ ਸੁਣ ਲੈਂਦਾ ਜੀ ਤੇ ਅੱਗੇ ਤੁਸੀਂ ਦੇ ਵੀ ਦਿੱਤੇ ਆ ਤੇ ਮੈਂ ਚਾਹੁੰਗਾ ਅੰਮ੍ਰਿਤਸਰ ਦੀ ਜਨਤਾ ਨੂੰ ਇਸ ਵੇਲੇ ਸਾਰੇ ਰਾਕਸ਼ਸਾਂ ਤੋਂ ਇਸ ਇੱਕ ਸ਼ੁੱਧ ਆਤਮਾ ਨੂੰ ਬਚਾਉਣਾ ਚਾਹੀਦਾ ਤੇ ਉਹਦੀ ਉਹਦੀ ਜਿੱਤ ਯਕੀਨੀ ਬਣਾਉਣੀ ਚਾਹੀਦੀ ਹੈ ਜੀ।
ਨਹੀਂ ਜੀ, ਮੈਂ ਤੇ ਆਪਣੇ ਵਿਚਾਰ ਦੇ ਤੇ ਸੁਰਿੰਦਰ ਸਾਹਿਬ, ਥੈਂਕ ਯੂ ਤੁਸੀਂ ਮੌਂਟਰੀਅਲ ਤੋਂ ਕਾਲ ਕਰਦੇ ਹੋ, ਆਪਣੇ ਵਿਚਾਰ ਦਿੰਦੇ ਹੋ ਸਾਰੇ। ਸਰ, ਨਵਜੋਤ ਸਿੰਘ ਸਿੱਧੂ ਜਿੱਤੇਗਾ ਇਹ ਸੀਟ ਜਿਹੜੀ ਹੈ, ਔਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਜੇ ਇੰਨਾ ਹੀ ਚੈਲੰਜ ਕਰਨ ਦਾ ਸ਼ੌਕ ਆ ਉਹਨਾਂ ਨੂੰ ਜਾਂ ਸੁਖਬੀਰ ਬਾਦਲ ਜੀ ਨੂੰ ਤਾਂ ਹਾਂ ਕਰਨ, ਬਿਲਕੁਲ ਬਾਦਲ ਸਾਹਿਬ ਨੂੰ ਹੱਕ ਹੈ, ਲੇਕਿਨ ਫਿਰ ਉਹਨਾਂ ਨੂੰ ਆਪਣੀ ਸੀਟ ਮਜੀਠੀਆ ਸਾਹਿਬ ਉੱਥੋਂ ਛੱਡਣ ਜਿੱਥੇ 2012-17 ਜਿੱਤੇ ਨੇ, ਫਿਰ ਇੱਥੇ ਹੋਣ, ਫਿਰ ਮਜ਼ਾ ਆਏਗਾ ਵੀ ਕਿਆ। ਬਿਲਕੁਲ ਯਾਰ, ਨਵਜੋਤ ਸਿੰਘ ਸਿੱਧੂ ਦਾ ਕਰੀਅਰ ਖਤਮ ਹੋਏਗਾ ਜਿੱਦਾਂ ਸੁਖਬੀਰ ਬਾਦਲ ਸਾਹਿਬ ਕਹਿੰਦੇ ਨੇ, ਜਾਂ ਫਿਰ ਮਜੀਠੀਆ ਦਾ ਕਰੀਅਰ ਖਤਮ ਹੋਏ, ਫਿਰ ਮਜ਼ਾ ਆਏਗਾ ਇਲੈਕਸ਼ਨ ਲੜਨ ਦਾ, ਪਰ ਜਿੱਤ ਜਾਣਾ ਜੀ ਨੇ। ਥੈਂਕ ਯੂ ਸੁਰਿੰਦਰ ਸਾਹਿਬ, ਬਹੁਤ ਮਿਹਰਬਾਨੀ। ਹਾਂਜੀ, ਅਗਲੀ ਕਾਲ ਜੀ, ਗੁਰਮੀਤ ਜੀ ਤੁਸੀਂ ਆਉਂਦੇ ਰਹੋ। ਗੁਰਮੀਤ ਜੀ, ਗੋਆ।
ਹਾਂਜੀ ਬਾਈ ਜਤਵੀਰ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂ, ਪਹਿਲਾਂ ਤਾਂ ਤੇਰਾ ਧੰਨਵਾਦ ਯਾਰ, ਤੂੰ ਇੰਨਾ ਵਧੀਆ ਪ੍ਰੋਗਰਾਮ ਲਿਆਉਣਾ ਹਨਾ, ਨਾਲ ਲੋਕਾਂ ਦਾ ਪਤਾ ਲੱਗਦਾ ਕੀ ਕਹਿੰਦੇ ਆ। ਬਾਈ, ਗੱਲਾਂ ਦੋ ਹੀ ਆ। ਉਹ ਤਾਂ ਤੁਸੀਂ ਗੱਲ ਕਰ ਹੀ ਚੁੱਕਿਆ ਕਿ ਇੱਕ ਸੀਟ ਲੜਨੀ ਚਾਹੀਦੀ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਦੂਜੀ ਸੇਫ ਰੱਖ ਲਾਂਗੇ, ਜਿਵੇਂ ਅੱਗੇ ਵੀ ਕਰਦੇ ਹੀ ਆ ਇਹ। ਅੰਮ੍ਰਿਤਸਰ ਦੇ ਲੋਕਾਂ ਨੂੰ ਦੋ ਗੱਲਾਂ ਚਾਹੀਦੀਆਂ, ਚਾਹੇ ਤਾਂ ਚਿੱਟਾ ਦੇਖ ਲੈਣ ਵੀ ਅਸੀਂ ਜਵਾਕਾਂ ਨੂੰ ਚਿੱਟੇ ਨਾ ਮਾਰਨਾ, ਫਿਰ ਤਾਂ ਇਹਨੂੰ ਜਿਤਾ ਦੇਣ ਵਿਕਰ ਨੂੰ, ਫਿਰ ਤਾਂ ਲੋੜ ਹੀ ਨੀ ਗੀ, ਕਿਉਂਕਿ ਫਿਰ ਤਾਂ ਉਹਨਾਂ ਨੂੰ ਪਤਾ ਆਪਦੇ ਜਵਾਕ ਖਤਮ ਕਰਨੇ ਆ। ਪਰ ਜੇ ਕੋਈ ਚੱਜ ਦੇ ਕੰਮ ਕਰਾਉਣੇ ਆ ਤੇ ਫਿਰ ਨਵਜੋਤ ਸਿੱਧੂ ਨੂੰ ਜਿਤਾ ਦੇਣ, ਕਿਉਂਕਿ ਇਹ ਇਮਾਨਦਾਰ ਬੰਦਾ, ਕੋਈ ਇਹਦੇ 'ਚ ਦਾਗ ਨਹੀਂ ਹੈਗਾ, ਤੇ ਇਹਨੇ ਤਾਂ ਬਾਬੇ ਨਾਨਕ ਦਾ ਡੋਰ ਵੀ ਖਲਾਤਾ ਉੱਥੇ ਪਾਕਿਸਤਾਨ ਜਾਣ ਨੂੰ, ਇਹ ਸਾਰੇ ਉਹਨੂੰ ਜਿੰਦਾ ਲਾਉਣ ਨੂੰ ਫਿਰਦੇ ਆ। ਥੈਂਕ ਯੂ ਬਾਈ।
ਥੈਂਕ ਯੂ। ਦੇਖੋ, ਮੈਂ ਅੱਜ ਗੱਲ ਇੱਥੇ ਕਹਿ ਦਿੰਦਾ ਵੀ ਜੇ 10 ਮਾਰਚ ਨੂੰ ਅਸੀਂ ਤੁਸੀਂ ਸਾਰਿਆਂ ਨੇ, ਤੁਹਾਨੂੰ ਪਤਾ ਹੀ ਆ ਵੀ ਆਪਾਂ ਚੈਨਲ ਵਾਈ ਦੇ ਉੱਤੇ ਬੈਠੇ ਹੋਣਾ ਹੈ, ਸਾਰਾ ਪੈਨਲ ਬੈਠੇ ਹੋਣਾ ਜਦੋਂ ਇਲੈਕਸ਼ਨ ਦੇ ਨਤੀਜੇ ਆਉਣੇ ਆ। ਜੇ ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਹਾਰ ਗਿਆ ਤੇ ਮੈਂ ਇਹ ਗੱਲ ਕਹਿਣ 'ਚ ਮੈਨੂੰ ਹਿਚਕਚਾਹਟ ਨਹੀਂ ਆ, ਫਿਰ ਮੈਂ ਕਹਾਂਗਾ ਪੰਜਾਬੀਆਂ ਦਾ ਰੱਬ ਹੀ ਰਾਖਾ, ਇਹ ਤੇ ਰੱਬ ਹੀ ਰਾਖਾ। ਜੇ ਆਪਾਂ ਨਵਜੋਤ ਸਿੰਘ ਸਿੱਧੂ, ਠੀਕ ਹੈ, ਮੈਂ ਉਹਨਾਂ ਦੇ ਨਾਲ ਬਹੁਤ, ਦੇਖੋ ਇੱਕ ਚੀਜ਼ ਆਪਣੀ ਬੜੀ ਜ਼ਰੂਰੀ ਹੈ, ਜਿਹਨਾਂ ਨਾਲ, ਜਿਹਨਾਂ ਦੇ ਨਾਲ ਤੁਸੀਂ ਚਾਹੁੰਦੇ ਹੋ ਵੀ ਜਿੱਤਣ, ਜਾਂ ਜਿਹਨਾਂ ਨੂੰ ਤੁਸੀਂ ਸਪੋਰਟ ਕਰਦੇ ਹੋ, ਉਹਨਾਂ ਨੂੰ ਔਖੇ ਸਵਾਲ ਜ਼ਰੂਰ ਪੁੱਛੋ, ਉਹਨਾਂ ਪਿੱਛੇ ਹਟੋ, ਠੀਕ ਹੈ ਨਹੀਂ। ਸੋ ਔਰ ਸਾਡਾ ਪੱਤਰਕਾਰਾਂ ਦਾ ਕੰਮ ਹੀ ਇਹ ਸਵਾਲ ਪੁੱਛਣਾ। ਤੁਸੀਂ ਈਵਨ, ਮੈਂ ਕਈ ਵਾਰ ਬੰਦੇ ਕਹਿੰਦੇ ਆ ਜੀ ਤੁਸੀਂ ਕੇਜਰੀਵਾਲ ਸਾਹਿਬ ਦੇ ਕਦੇ ਕਦੇ ਸਖ਼ਤ ਅਲਫਾਜ਼ ਇਸਤੇਮਾਲ ਕਰ ਦਿੰਦੇ ਹੋ, ਸਖ਼ਤ ਸਵਾਲ ਪੁੱਛਦੇ ਹੋ ਜੀ, ਜਿੱਤ ਲੈਣ ਦਿਓ, ਬਸ ਜਿੱਤ ਲੈਣ ਦਿਓ ਕੇਜਰੀਵਾਲ ਸਾਹਿਬ ਨੂੰ, ਜਾਂ ਜੀ ਸਿੱਧੂ ਸਾਹਿਬ ਨੂੰ ਨਾ ਪੁੱਛੋ, ਸਿੱਧੂ ਸਾਹਿਬ ਨੂੰ ਜਿੱਤ ਲੈਣ ਦਿਓ। ਦੇਖੋ, ਮੈਂ ਤੁਹਾਨੂੰ ਸਿੱਧਾ ਸਵਾਲ ਪੁੱਛਦਾ, ਤੁਸੀਂ ਜਿਹੜੇ ਕੇਜਰੀਵਾਲ ਸਾਹਿਬ ਦੇ ਸਭ ਤੋਂ ਵੱਡੇ ਸਪੋਰਟਰ ਵੀ ਹੈਗੇ ਹੋ, ਜਾਂ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਸਭ ਤੋਂ ਵੱਡੇ ਸਪੋਰਟਰ ਹੋ, ਜਾਂ ਕੋਈ ਮੋਦੀ ਸਾਹਿਬ ਦਾ ਸਭ ਤੋਂ ਵੱਡਾ ਸਪੋਰਟਰ ਹੋਏਗਾ, ਇਮੈਜਿਨ ਕਰੋ ਵੀ ਮੈਂ ਮੋਦੀ ਸਾਹਿਬ ਦੇ ਨਾਲ ਇੰਟਰਵਿਊ ਕਰ ਰਿਹਾ ਤੇ ਮੈਂ 30 ਮਿੰਟ ਦਾ ਜਾਂ 40 ਮਿੰਟ ਦਾ ਇੰਟਰਵਿਊ ਹੋਵੇ, ਮੈਂ ਮੋਦੀ ਸਾਹਿਬ ਦੀ ਬੱਲੇ ਬੱਲੇ ਕਰਾਈ ਜਾਵਾਂ? ਮੋਦੀ ਸਾਹਿਬ ਕਮਾਲ ਕਰ ਕਹਿਤਾ ਸੀ, ਮੋਦੀ ਸਾਹਿਬ ਬਹੁਤ ਬੱਲੇ ਬੱਲੇ। ਤੁਸੀਂ ਜਿਹੜਾ ਵਧੀਆ ਤੋਂ ਵਧੀਆ ਸਪੋਰਟਰ ਵੀ ਹੋਏਗਾ ਮੋਦੀ ਸਾਹਿਬ ਦਾ, ਉਹ ਵੀ ਮੈਨੂੰ ਫੋਨ ਕਰਕੇ ਕਹੇਗਾ ਸਰ ਕੀ ਇੰਟਰਵਿਊ ਕੀਤਾ ਤੁਸੀਂ, ਕੀ ਹੈ ਇਹ? ਮੈਂ ਕੱਲ੍ਹ ਸੋ ਇਸ ਲਈ ਜਦੋਂ ਅਸੀਂ ਕੋਈ ਸਵਾਲ ਕਰਦੇ ਹਾਂ ਵੀ ਆਹ ਚੀਜ਼ ਸਿੱਧੂ ਸਾਹਿਬ ਦੀ ਠੀਕ ਨਹੀਂ ਹੈ, ਆਹ ਚੀਜ਼ ਮੋਦੀ ਸਾਹਿਬ ਦੀ ਗਲਤ ਹੈ, ਆਹ ਚੀਜ਼ ਕੇਜਰੀਵਾਲ ਸਾਹਿਬ ਦੀ ਗਲਤ ਹੈ, ਆਹ ਚੀਜ਼ ਬਾਦਲ ਸਾਹਿਬ ਦੀ ਗਲਤ ਹੈ, ਇਹ ਸਾਡੀ ਜਰਨਲਿਜ਼ਮ ਦੇ ਪ੍ਰੋਫੈਸ਼ਨ ਦਾ ਕੰਮ ਹੈ, ਔਰ ਅਸੀਂ ਇਸ ਕੰਮ ਨੂੰ ਬਿਲਕੁਲ ਨਹੀਂ ਛੱਡ ਸਕਦੇ। ਤੁਸੀਂ ਵੀ ਇਸ ਲਈ ਸਾਨੂੰ ਪਸੰਦ ਕਰਦੇ ਹੋ, ਇਸ ਲਈ ਤੁਸੀਂ ਸੁਣਦੇ ਹੋ, ਇਸ ਲਈ ਗੱਲ ਕਰਦੇ ਹੋ, ਲੇਕਿਨ ਜਿੱਥੇ ਫਿਰ ਸ਼ਾਬਾਸ਼ੀ ਦੇਣ ਦੀ ਗੱਲ ਹੈ, ਜਿੱਥੇ ਕੋਈ ਵਧੀਆ ਕਾਰਗੁਜ਼ਾਰੀ ਦੀ ਗੱਲ ਹੈ, ਨਵਜੋਤ ਸਿੰਘ ਸਿੱਧੂ ਸਾਹਿਬ ਮੇਰੇ ਹਿਸਾਬ ਨਾਲ ਠੀਕ ਹੈ। ਦੇਖੋ, ਹੁਣ ਕਈ ਚੀਜ਼ਾਂ, ਕਈ ਬੰਦੇ ਕਹਿੰਦੇ ਯੁੱਧਵੀਰ ਜੀ ਤੁਹਾਡੀ ਇਮਾਨਦਾਰੀ ਦੀ ਡੈਫੀਨੇਸ਼ਨ ਕੀ ਹੈ, ਨਵਜੋਤ ਸਿੰਘ ਸਿੱਧੂ ਵੀ ਕਰਪਟ ਆ ਤਾਂ ਕੇਜਰੀਵਾਲ ਵੀ ਕਰਪਟ ਆ। ਦੇਖੋ, ਮੈਂ ਖੁਦ ਕਹਿੰਦਾ ਅੱਜ ਸਿਆਸਤ 'ਚ ਬੜੇ ਗਲਤ ਕੰਮ ਹੋਏ ਨੇ ਉਹਨਾਂ ਕੋਲੋਂ, ਸਿਆਸਤ ਤਾਂ ਹੋਏ ਪਰ ਇਲੀਗਲ ਕੰਮ ਨਹੀਂ ਹੋਇਆ। ਜਿੱਦਾਂ ਮੈਨੂੰ ਇਹ ਪਤਾ ਲੱਗੇਗਾ ਕਿ ਕੇਜਰੀਵਾਲ ਸਾਹਿਬ ਦਾ ਕੈਬਨਿਟ ਮਿਨਿਸਟਰ ਕੋਈ ਪੈਸਾ ਖਾ ਰਿਹਾ, ਠੀਕ ਹੈ, ਔਰ ਕੇਜਰੀਵਾਲ ਸਾਹਿਬ ਨੇ ਅੱਖ ਬੰਦ ਕਰ ਲਈ, ਉੱਦਣ ਅਸੀਂ ਸਭ ਤੋਂ ਵੱਧ ਅਸੀਂ ਐਲਾਨ ਕਰਾਂਗੇ ਵੀ ਕੇਜਰੀਵਾਲ ਇਜ਼ ਕਰਪਟ, ਹੈਡਲਾਈਨ ਲਾ ਦਿਆਂਗੇ ਅਖਬਾਰ 'ਚ, ਹੈਡਲਾਈਨ ਲਾਵਾਂਗੇ। ਨਵਜੋਤ ਸਿੰਘ ਸਿੱਧੂ ਦੇ ਬਾਰੇ ਜਿੱਦਣ ਪਤਾ ਲੱਗ ਜਾਏਗਾ, ਠੀਕ ਹੈ ਨੀ, ਕਿ ਆਹ ਪੈਸੇ ਉਹਨੇ ਖਾਧੇ ਨੇ, ਮੈਂ ਤਾਂ ਅਸੀਂ ਤਾਂ ਨਿਗਾਹ ਪੂਰੀ ਰੱਖੀ ਦੀ ਆ, ਪਿਛਲੀ ਵਾਰ ਤਾਂ ਤੁਹਾਨੂੰ ਦੇਤਾ ਬਿਓਰਾ, ਕਿੰਨੇ ਦੀ ਕੋਠੀ ਆ, ਕਿੰਨੇ ਦਾ ਪਲਾਟ ਹੈ, ਕਿੰਨੇ ਸ਼ੋਰੂਮ ਹੈ, ਤੁਹਾਨੂੰ ਸਾਰਾ ਬਿਓਰਾ ਦੇਤਾ, 45 ਕਰੋੜ, 2.5 ਲੱਖ ਰੁਪਏ ਕਹਿ ਰਹੇ ਮੇਰੇ ਬੈਂਕ 'ਚ, ਅਸੀਂ ਤੁਹਾਨੂੰ ਆਹ ਪੇਪਰ ਦਾਖਲ ਕਰਨੇ ਨੇ ਨੋਮੀਨੇਸ਼ਨ ਪੇਪਰ, ਅਸੀਂ ਇੱਥੇ ਮੈਂ ਰੇਡੀਓ 'ਤੇ ਅਨਾਊਂਸ ਕਰ ਦਾਂਗਾ ਕਿੰਨਾ ਪੈਸਾ ਆ ਗਿਆ, ਠੀਕ ਹੈ ਨੀ। ਸੋ ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਵੀ ਨਵਜੋਤ ਸਿੰਘ ਸਿੱਧੂ ਸਾਹਿਬ ਇੱਕ ਇਮਾਨਦਾਰ ਬੰਦੇ ਆ, ਔਰ ਜੇ ਮੈਂ ਕਹਿਣਾ ਚਾਹੁੰਦਾ ਵੀ ਜੇ 10 ਤਰੀਕ ਨੂੰ, ਜੇ 10 ਮਾਰਚ ਨੂੰ ਨਵਜੋਤ ਸਿੰਘ ਸਿੱਧੂ ਆਪਣੀ ਸੀਟ ਤੋਂ ਹਾਰ ਗਿਆ, ਫਿਰ ਮੈਂ ਹੋਰ ਕੁਛ ਨਹੀਂ ਕਹਿਣਾ ਚਾਹੁੰਦਾ, ਕੋਈ ਸਖ਼ਤ ਅਲਫਾਜ਼ ਨਹੀਂ ਵਰਤਣਾ ਚਾਹੁੰਦਾ, ਬਸ ਫਿਰ ਤਾਂ ਪੰਜਾਬੀਆਂ ਦਾ ਰੱਬ ਹੀ ਰਾਖਾ।
ਕਾਂਗਰਸ ਦੀਆਂ ਸੀਟਾਂ ਜ਼ਿਆਦਾ ਹੋਣਗੀਆਂ ਆਮ ਆਦਮੀ ਪਾਰਟੀ ਨਾਲੋਂ। ਮੈਜੋਰਟੀ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਕਹਿ ਨਹੀਂ ਸਕਦੇ ਸਰਕਾਰ ਕਿਸੇ ਨੂੰ ਵੀ ਮੈਜੋਰਟੀ ਆਵੇ ਜਾਂ ਨਾ ਆਵੇ। ਮੇਰਾ ਉਹ ਕਹਿਣ ਦਾ ਇੱਕੋ ਹੀ ਕਾਰਨ ਸੀਗਾ ਕਿ ਨਵਜੋਤ ਸਿੰਘ ਸਿੱਧੂ ਜੇ ਅੱਜ ਕਾਂਗਰਸ ਜਿੱਥੇ ਸਟੈਂਡ ਕਰਦੀ ਹੈਗੀ ਆ, ਜੇ ਅੱਜ ਇੱਥੇ ਕਾਂਗਰਸ ਸਟੈਂਡ ਕਰ ਰਹੀ ਹੈ ਨਾ, ਇਹ ਨਵਜੋਤ ਸਿੰਘ ਸਿੱਧੂ ਕਰਕੇ ਇੰਨੀ ਕੁ ਸਟੈਂਡ ਕਰ ਰਹੀ ਹੈ। ਨਹੀਂ ਜਿਹੜੇ ਰੰਧਾਵੇ ਹੋਣੀ ਹੈ ਨਾ, ਰੰਧਾਵੇ ਉਹਨਾਂ ਦਾ ਕੋਈ ਸਟੈਂਡ ਨਹੀਂ। ਰੰਧਾਵੇ ਉਹਨਾਂ ਨੂੰ ਪਤਾ ਆ ਵੀ ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਕੰਟੀਨਿਊ ਰਹਿੰਦਾ ਆ ਐਜ ਏ ਪ੍ਰਧਾਨ ਉਦਾਂ, ਤਾਂ ਉਹਨਾਂ ਦਾ ਮੂਹਰੇ ਆਉਣ ਦਾ ਜਿਹੜਾ ਹੈਗਾ ਕਿ ਉਹ ਮੁੱਖ, ਕਿਉਂਕਿ ਹਰ ਬੰਦਾ ਮੁੱਖ ਮੰਤਰੀ ਬਣਨਾ ਚਾਹੁੰਦਾ, ਉਹਨਾਂ ਦੀ ਜਿਹੜੀ ਪੋਲੀਟਿਕਸ ਆ ਉਹ ਜਿੱਥੇ ਇਸ ਟਾਈਮ ਸਟੈਂਡ ਕਰਦੀ ਆ ਉੱਥੇ ਹੀ ਖੜ ਜਾਣੀ ਹੈਗੀ ਆ। ਇਦੂ ਬਾਅਦ ਉਹਨਾਂ ਕੋਲੇ ਬਦਲਣ ਦਾ ਟਾਈਮ ਹੈ, ਖੁੱਲ੍ਹ ਕੇ ਤਾਂ ਵਿਰੋਧ ਤਾਂ ਨਹੀਂ ਕਰਦੇ ਹੈਗੇ ਨਵਜੋਤ ਸਿੰਘ ਸਿੱਧੂ ਵੀ, ਲੇਕਿਨ ਮੀਡੀਆ ਦੇ ਪ੍ਰਤੀ ਵਿਰੋਧ ਤਾਂ ਕਰਦੇ ਰਹਿੰਦੇ ਉਹਨਾਂ ਦੇ ਮੁੱਦਿਆਂ ਦੀ। ਦੂਜੀ ਗੱਲ ਜਿਹੜਾ ਮਜੀਠੀਏ ਉਹਨਾਂ ਨੇ ਆਪਣੇ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਨਾ ਕਿ ਮਜੀਠੀਆ ਅੰਮ੍ਰਿਤਸਰ ਸਾਊਥ ਤੋਂ ਮੇਰਾ ਖਿਆਲ ਚੋਣ ਲੜੂਗਾ, ਇਹਦਾ ਇੱਕੋ ਇੱਕ ਇਹ ਗੱਲ ਆ ਕਿ ਅਕਾਲੀ ਦਲ ਕੋਲੇ ਕੋਈ ਮੁੱਦਾ ਹੈ ਨੀ। ਜਗਵੀਰ ਜੀ ਲੋਕਾਂ ਦੇ ਵਿੱਚ ਇਹ ਗੱਲ ਦਿਖਾਉਣੀ ਚਾਹੁੰਦੇ ਹੈਗੀ, ਵੇਖੋ ਜੀ ਅਸੀਂ ਉਹਦੇ ਬਰਾਬਰ ਮਜੀਠੀਏ ਨੂੰ ਉਤਾਰ ਦਿੱਤਾ, ਲੋਕਾਂ ਦਾ ਧਿਆਨ ਸਿਰਫ ਟਵਿਸਟ ਕਰਨਾ ਚਾਹੁੰਦੇ ਆ ਉਹ। ਅਕਾਲੀ ਦਲ ਇਸ ਟਾਈਮ ਬੇਸਲੈਸ ਮੁੱਦਾ ਪਾਰਟੀ ਆ ਪੰਜਾਬ ਦੇ ਵਿੱਚ। ਜੇ ਪੰਜਾਬ ਦੇ ਵਿੱਚ ਕੋਈ ਮੁੱਦਾ ਪੰਜਾਬ ਦੀ ਗੱਲ ਕਰ ਰਿਹਾ ਜਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ, ਨਵਜੋਤ ਸਿੰਘ ਸਿੱਧੂ ਆ, ਈਵਨ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਕਰ ਰਹੀ। ਭਗਵੰਤ ਮਾਨ ਮੈਨੂੰ ਦੱਸ ਦਿਓ ਕਿਹੜਾ ਮੁੱਦਾ ਭਗਵੰਤ ਮਾਨ ਨੇ, ਠੀਕ ਆ ਜੇ ਇਹਨੇ ਇਹਦੇ ਕੋਲੇ ਹਜੇ ਕੋਈ ਇਹਨਾਂ ਨੇ ਬਣਾਇਆ ਨਹੀਂ ਹੈਗਾ, ਪਰ ਜਿੰਨੀ ਉਹ ਗੱਲ ਕਰ ਰਿਹਾ ਰੇਤੇ ਦੀ ਗੱਲ ਕਰ ਰਿਹਾ, ਪਾਣੀ ਸ਼ਰਾਬ ਦੀ ਗੱਲ ਕਰ ਰਿਹਾ ਕਿ ਇਹਨੂੰ ਸਰਕਾਰ ਚਲਾਊਗੀ, ਇਹਦੇ ਰੈਵਨਿਊ ਆਊਗਾ, ਕੌਣ ਗੱਲ ਕਰ ਰਿਹਾ ਪੰਜਾਬ 'ਚ? ਇੱਕੋ ਇੱਕ ਲੀਡਰ ਆ ਉਹ ਹੈਗਾ ਨਵਜੋਤ ਸਿੰਘ ਸਿੱਧੂ। ਦੂਜੇ ਕਿਸੇ ਵੀ ਪਾਰਟੀ ਦਾ ਤੁਸੀਂ ਮੈਨੂੰ ਦੱਸ ਦਿਓ, ਸਿੰਨੇ ਭਗਵੰਤ ਮਾਨ ਤੋਂ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਵੀ ਕਿਸੇ ਵੀ ਪਾਰਟੀ ਨੇ ਅੱਜ ਤੱਕ ਪੰਜਾਬ ਦੇ ਮੁੱਦਿਆਂ ਦੀ ਕੋਈ ਗੱਲ ਕੀਤੀ ਹੈ? ਦੂਜੀ ਗੱਲ ਜਿਹੜੀ ਅਕਾਲੀ ਦਲ ਇੱਕ ਹਮੇਸ਼ਾ ਗੱਲ ਕਰਦਾ ਰਹਿੰਦਾ ਜੀ ਰੇਤਾ ਖਾ ਗਏ ਜੀ, ਚੰਨੀ ਖਾ ਗਿਆ ਜੀ, ਫਲਾਨਾ ਖਾ ਗਿਆ, ਉਹ ਜਿੰਨਾ ਤੁਸੀਂ ਲੁੱਟ ਕੇ ਪੰਜਾਬ ਨੂੰ ਖਾਧਾ, ਪੰਜਾਬ ਦੇ ਰੇਤੇ, ਪੰਜਾਬ ਦੇ ਜਿਹੜੇ ਨੈਚੁਰਲ ਰਿਸੋਰਸ ਸੀਗੇ ਉਹ ਤਾਂ ਸਾਰੇ ਅਕਾਲੀਆਂ ਨੇ ਖਾ ਲਏ, ਅਕਾਲੀਆਂ ਨੇ ਸ਼ੁਰੂ ਕਾਜ ਕੀਤੀ ਆ। ਸੌ ਚੂਹੇ ਖਾ ਕੇ ਦਿੱਲੀ ਹੱਜ ਨੂੰ ਚੱਲੀ, ਹੁਣ ਐਲੀਗੇਸ਼ਨ ਇਹ ਦੂਜਿਆਂ ਤੇ ਲਾਉਂਦੇ ਆ, ਜਦੋਂ ਇਹ ਖੁਦ ਸਰਕਾਰ 'ਚ ਹੁੰਦੇ ਆ ਉਦੋਂ ਇਹ ਕਿਉਂ ਨਹੀਂ ਕਹਿੰਦੇ ਹੈਗੇ ਵੀ ਅਸੀਂ ਵੀ ਖਾਧਾ ਆ ਜਾਂ ਖਾਂਦੇ ਰਹੇ ਹਾਂ? ਜਿਹੜੇ ਮੁੱਦਿਆਂ ਦੀ ਗੱਲ ਦੇ ਉੱਤੇ ਇਸ ਟਾਈਮ ਜੇ ਕੋਈ ਮੁੱਦਿਆਂ ਦੀ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੇ ਹੱਕਾਂ ਦੀ ਗੱਲ ਰਿਹਾ ਕਰ ਰਿਹਾ ਨਾ, ਉਹ ਸਿਰਫ ਨਵਜੋਤ ਸਿੰਘ ਸਿੱਧੂ ਆ। ਜੇ ਪੰਜਾਬ ਦੇ ਲੋਕਾਂ ਨੂੰ ਹਜੇ ਵੀ ਸਮਝ ਨਹੀਂ ਆਊਗੀ ਨਾ, ਹੁਣ ਵੀ ਕਿਸੇ ਨੂੰ ਉਹ ਉਹੀ ਏ ਬੀ ਸੀ ਨੂੰ ਜਿਤਾ ਦੇਣਗੇ ਨਾ, ਤੁਹਾਡੇ ਵਾਲੀ ਗੱਲ ਬਿਲਕੁਲ ਸਹੀ ਆ ਕਿ ਪੰਜਾਬ ਦੇ ਲੋਕਾਂ ਦਾ ਰੱਬ ਰਾਖਾ ਹੈ। ਥੈਂਕ ਯੂ ਵੈਰੀ ਮਚ।
ਸਵਾਲ ਦਾ ਜਵਾਬ ਦੇ, ਪਿਛਲੀ ਵਾਰੀ ਆਪਣੇ ਮੈਨੂੰ ਲੱਗਦਾ ਇੱਥੋਂ ਅਮਰਿੰਦਰ ਸਿੰਘ ਜੀ ਜਿੱਤੇ ਸੀਗੇ ਤੇ ਉਹ ਕਿਤੋਂ ਹੋਰ ਸੀਟ ਸੀ? ਹੈਲੋ,
ਨਵਜੋਤ ਸਿੰਘ ਸਿੱਧੂ ਸਾਹਿਬ ਜਿੱਤੇ ਸੀ ਜੀ 42,000 ਵੋਟਾਂ ਤੋਂ। ਅਕਾਲੀ ਬੀਜੇਪੀ ਦੇ ਜਿਹੜਾ ਜੁਆਇੰਟ ਕੈਂਡੀਡੇਟ ਸੀਗਾ ਉਹਨਾਂ ਨੂੰ ਤਕਰੀਬਨ 18,000 ਦੇ ਆਸ ਪਾਸ ਵੋਟਾਂ ਪਈਆਂ ਸੀਗੀਆਂ, 42,000 ਦੇ ਫਰਕ ਦੇ ਨਾਲ ਜਿੱਤੇ ਸੀਗੇ। ਇਹਨਾਂ ਨੂੰ ਤਕਰੀਬਨ 60,000 ਦੇ ਨੇੜੇ ਤੇ ਸੀਗਾ ਤੇ ਉਹਨਾਂ ਨੂੰ 18,000 ਦੇ ਜੁਆਇੰਟ ਕੈਂਡੀਡੇਟ ਸੀਗਾ। ਔਰ ਮੈਂ ਇੱਕ ਇਹ ਵੀ ਦੱਸਦਾ ਕਿ ਜਦੋਂ ਜਿਹੜੀ MLA ਦੀ ਇਲੈਕਸ਼ਨਾਂ ਹੁੰਦੀਆਂ ਨਾ ਉਹਦੇ 'ਚ 42,000 ਦਾ ਫਰਕ ਬਹੁਤ ਹੁੰਦਾ ਹੈ। ਮੈਨੂੰ ਮਤਲਬ ਮੈਂ ਨਹੀਂ ਕਹਾਂਗਾ ਕਿ ਜੀ ਫਰਕ ਕੱਢਿਆ ਨਹੀਂ ਜਾ ਸਕਦਾ, ਪਰ ਬਹੁਤ ਮੁਸ਼ਕਿਲ ਹੋਏਗਾ, ਬਹੁਤ ਜ਼ੋਰ ਲਾਉਣਾ ਪਏਗਾ। ਹਾਂ, ਦੁਸ਼ਮਣ ਬਹੁਤ ਨੇ ਇਹਨਾਂ ਦੇ, ਮੈਂ ਐਗਰੀ ਕਰਦਾ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਦੁਸ਼ਮਣ ਬਹੁਤ ਨੇ, ਬਟ ਜ਼ੋਰ ਸਾਰੇ ਦੁਸ਼ਮਣਾਂ ਨੂੰ ਇਕੱਠੇ ਮਿਲ ਕੇ ਲਾਉਣਗੇ ਹੀ, ਮੈਂ ਨਹੀਂ ਕਹਾਂਗਾ ਲਾਉਣਾ ਪਏਗਾ, ਲਾਉਣਗੇ ਸਾਰੇ ਦੁਸ਼ਮਣ ਇਹਨਾਂ ਦੇ, ਬਟ ਮੇਰੇ ਖਿਆਲ ਨਾਲ ਨਵਜੋਤ ਸਿੰਘ ਸਿੱਧੂ ਇਸ ਚੱਕਰ ਵਿੱਚੋਂ ਨਿਕਲ ਜਾਏਗਾ। ਠੀਕ ਹੈ, ਤੇ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਨਹੀਂ ਜਿੱਤਣਗੇ।
ਪਿੱਛੇ ਕਾਰਨ ਦੋ ਤਿੰਨ ਆ, ਇੱਕ ਤਾਂ ਬੀਜੇਪੀ ਮਜੀਠੀ ਦਾ ਸਾਥ ਦਊਗਾ, ਅਮਰਿੰਦਰ ਸਿੰਘ ਨੇ ਵੀ ਕਿਹਾ ਹੋਇਆ ਨਾ ਵੀ ਮੈਂ ਇਹਨੂੰ ਜਿੱਤਣ ਨਹੀਂ ਦੇਣਾ, ਤੇ ਮੈਨੂੰ ਇੱਕ ਸ਼ੱਕ ਹੋਰ ਲੱਗਦਾ, ਮੈਨੂੰ ਲੱਗਦਾ ਸ਼ਾਇਦ ਇਹ ਚੋਣ ਹੀ ਨਾ ਲੜੇ ਨਵਜੋਤ ਸਿੰਘ ਸਿੱਧੂ, ਕਿਉਂਕਿ ਜੇ ਰਾਹੁਲ ਗਾਂਧੀ ਨੇ ਇਹਨੂੰ ਪ੍ਰਧਾਨ ਨਾਲ ਲਾਉਂਦੇ ਆ ਨਾ ਮੁੱਖ ਮੰਤਰੀ ਦਾ ਚਿਹਰਾ, ਮੈਨੂੰ ਲੱਗਦਾ ਇਹ ਚੋਣ ਨਹੀਂ ਲੜੂਗਾ ਜੀ।
ਅੱਛਾ,
ਹਾਂਜੀ,
ਪਰ ਇਹਨਾਂ ਦੀ ਕੈਂਡੀਡੇਸੀ ਐਲਾਨ ਹੋ ਚੁੱਕੀ ਹੈ, ਸੋ
ਐਲਾਨ ਹੋ ਚੁੱਕੀ ਹੈ ਜੀ, ਉਹ ਤਾਂ ਮੈਨੂੰ ਵੀ, ਮੈਂ ਸੁਣਿਆ ਜੀ ਐਲਾਨ ਹੋ ਚੁੱਕੀ ਹੈ।
ਔਰ ਇਹਨਾਂ ਨੇ ਆਪ ਵੀ ਕਿਹਾ ਹੈ, ਨਹੀਂ ਇਹਨਾਂ ਨੇ ਆਪ ਵੀ ਕਿਹਾ ਹੈਗਾ, ਇਹਨਾਂ ਨੇ ਆਪ ਵੀ ਕਿਹਾ ਹੈ ਕਿ ਨਹੀਂ ਅਸੀਂ ਇਲੈਕਸ਼ਨ ਜਿਹੜੀ ਆ ਉਹ ਲੜਨੀ ਹੈ। ਸੋ ਮੇਰਾ ਨਹੀਂ ਖਿਆਲ देखो मैं तुहानू एक सीधी जी गल दसदा है, पिछली बार की इलैक्शन दे विच तुसीं चलो आई गल का भी मैं जवाब बड़ा इंटरस्टिंग जवाब दिना है, तुसीं कहने हो कि जी सारे इकट्ठे मिलके इहदे इहनां दे खिलाफ काम करनगे। मैं सहमत हाँ तुहाडी गल नाल मनप्रीत साहब, मैं बिल्कुल सहमत हाँ तुहाडी गल, मैं आना जी मैं आ जाना जी उहदे ते आ जाना कि सब तो पहला फर्ज कर लो जी बीजेपी ने जोर ला लिया, पिछली बार बीजेपी नू ते अकाली दल का सांझा कैंडीडेट सीगा राकेश हनी, ठीक है, राकेश हनी नू पिछली बार 17-18 हजार वोटां पईयां, ठीक है, चलो क्योंकि वह सांझा कैंडीडेट सीगा, बीजेपी दे सीट तो बीजेपी नू दित्ती गई सी पर अकाली दल बीजेपी इकट्ठे सीगे, ते इस वारी तुसीं अंदाजा ला लो भी चलो दोनों नू 10-10 हजार देतीयां, 18 हजार की बजाय बीजेपी कोल भी 10 हजार, ठीक है, ते अकाली दल को भी 10 हजार, दोनों नू 10-10 हजार देतीयां, दोनों नू 15-15 देतीयां, चलो 15-15 अकाली दल को आ गई, 15 हजार बीजेपी को आ गई, पर होणगियां तां अलग अलग ना, इकट्ठे तां होना नहीं उन्होंने, ठीक है, दोहां नू 15-15 देतीयां। जिहड़ा धंजल सीगा पिछली बार आम आदमी पार्टी नू, इस वारी मैं बाद इस वारी तां अपने जीवनजोत कौर हैगे ने मैडम हैगे ने जीवनजोत कौर, पर पिछली बार धंजल नू पईयां सीगियां सारियां 14 हजार, जे धंजल नू आम आदमी पार्टी नू 14 हजार पिछली बार सीगियां, इसकी वेव ला लो ते 14 हजार की बजाय मैं 25 हजार देतीयां, 10 हजार बहुत हुंदी है वोट वधाउणी, पर मैं देती 10 हजार होर, ठीक है, आम आदमी पार्टी नू 25 हजार करती, बाकी वह मन्ना खड़ा सीगा पिछली बार अपना जिहड़ा टीवी आते तुसीं देखदे हो मनदीप सिंह मन्ना, ठीक है, उहनू 2 हजार वोटां नहीं पईयां, बाकी अपना CPI वाले सीगे BSP ला लो किसे नू नहीं पई, 1000-2 हजार तो उपर किसे नू, उह किसे गिणती च नहीं हैगे सारे, चलो किसान लीडर भी खड़े हो गए इत्थों, किसानां दी पार्टी नू मैं 10 हजार वोट देती, हालांकि बिल्कुल नवीं पार्टी है मुश्किल है, मैं 10 हजार वोट उन्हां नू भी देती, सो कहण दा मतलब यह है भी कोई भी कैंडीडेट 25 हजार तो उपर नहीं इस वेले नजर आ रहा, 25 हजार 10 हजार 25 हजार 10 हजार 5 हजार जे असीं पिछली वार दा देखिए, तो नवजोत सिंह सिद्धू दी पिछली वार 60 हजार सी, नवजोत सिंह सिद्धू नू तुसीं अद्धी भी कर दो उहदी पॉपुलैरिटी भी अद्धी रह गई भाजी उहदी पॉपुलैरिटी तां भी 30 हजार ते खड़ा हो अज, जे उहदी 50% भी तुसीं वोट कढ दो भी 50% लोग नवजोत सिंह सिद्धू नू बाहर कढ कढणा चाहुंदे ने, तां भी अमृतसर ईस्ट तों। और मैं इत्थे भी दस दवां कि इह उही जगह आ जिथे उहदी वाइफ भी जीती सी, तुहानू याद होए 2012 च अमृतसर ईस्ट तों इसे कॉन्सटीट्यूएंसी तों उन्होंने लड़े सीगे, ठीक है, सो इत्थे मेरे ख्याल दे नाल इन्हां दा होल्ड स्ट्रोंग है। हाँ बाकी तो देखो मैं फिर भी कहां परमात्मा जाने या ब्रैम्पटन ईस्ट के लोग जाणन, पर जे सारे इकट्ठे होकर भी इन्हां दे खिलाफ लड़न, ठीक है, फिर भी क्योंकि या तो बीजेपी अकाली दल कैंडीडेट इकट्ठा कर देन, कैंडीडेट तो अलग अलग उन्हां दे, बीजेपी नू देखो बीजेपी का जिहड़ा कैंडीडेट है तो अकाली दल का कैंडीडेट है पिछली बार बीजेपी के चोन निशान से सीगे राकेश हनी, जे उस वेले उन्हें 18 हजार पईआं जदों अकाली दल की भी सपोर्ट सी, तो ऐतकी भी मैं 18 हजार भी ला लवां भी दुबारा ही उन्नी लै गए कल्ले, तो दोबारा 18 हजार अकाली दल पै गई, तां भी नहीं इन्हां दे मुकाबले खड़े होंदे हो, दसो जी। बिल्कुल पता लग जूगा, थैंक यू मनप्रीत जी। हाँ जी अगली कॉल जी रमेश चंद्र चौहान साहब।
हाँ जी युधवीर जी गुड मॉर्निंग, सत श्री अकाल।
गुड मॉर्निंग जी, सत श्री अकाल जी।
हाँ जी युधवीर जी पहला तो थोड़े सारे लिसनर नु थानू थोड़े अदारे नु अज रिपब्लिक डे ते 26 जनवरी है बहुत बहुत मुबारक।
थैंक यू चौहान साहब, थानू भी और थोड़े सारी फैमिली नु सारे नु सर हैप्पी रिपब्लिक डे, गणतंत्र दिवस दी बहुत बहुत मुबारक सर।
ये बड़ी खुशी होंगी है युधवीर जी जब थोड़ा प्रोग्राम शुरू होया रिपब्लिक डे दिया गलां बातें शुरू कीतियां सारा कुछ एक तरह की श्रद्धांजलि होगी, लेकिन आम मैं किसी प्रोग्राम से नहीं यह गल बड़ी हैरानी हुई है कि प्रोग्राम तो सारी सुनी गए किसी ने भी यह गल मैंशन ही नहीं की कि अज रिपब्लिक डे है, मैं नहीं पता की गल है, भारत में भारत नहीं समझा जाता कि सारे भारतीय हो लेकिन मैं सुना पंजाबी गुजराती है कोई है हमारा यह गल का बड़ा अफसोस होंगे जब इतने कुछ गल् देखने को मिलती है। खैर नहीं है युद्ध जी, ये तो अज मैं यही कहना चाहूंगा कि युद्ध जी गुड लक है उन्होंने जिन्हें भी इतने इलेक्शन खड़े हैं अपने नवजोत सिंह सिद्धू जी है या विक्रम मजीत है, कोई गल नहीं एक दोनों खड़नगे पता चल जाएगा जिन्हें कुछ किया होगा वह लाजमी जितेगा। तो युवी जी ये गल हो रही है कि कई बार होंगे भी मैं मानदा इलेक्शन होगी या कोई होर चीज होगी ये अपन भावुक होकर नहीं आप गलबात कर सकते, यदि भी एक रणनीति होंगी है ये रणनीति के नाल ही जित जी प्राप्त होंगी है। हम देखते हैं युवी साहब अपना इन्हों सिद्धू साहब की रणनीति होगी किदा करेंगे कि नहीं, फिर दूसरी गल जो जिद्दू जी मन भी वह तो पक्का है भी वो जित जाएगी जिमें उन्होंने काम किए हैं सारा कुछ ही खुद मैन इस गल का उन्हें कोई खाता देता नहीं है, लेकिन युद्धवीर जी ये मैं तो इस टॉपिक से ना मैं थोड़ा सारा प्रोग्राम होर भी लिसनर रिक्वेस्ट करा इस प्रोग्राम की आप इस गल से ही ना स्टक होकर रह जाइए कि विक्रम वर्सेज मजीठिया ਨਾ ਸੋਰੀ ਵਿਕਰਮ ਜਿਹੜਾ ਹੈਗਾ ਵਾਸਤੇ ਸਾਹਿਬ ਨੇ ਸਿੱਧੂ, ਇਹਦੇ ਕਰਕੇ ਸਾਰਾ ਪ੍ਰੋਗਰਾਮ ਕੱਢ ਦਈਏ ਆਪਾਂ ਨੂੰ। ਇਹ ਸੋਚੋ ਜਿਹੜੀ ਜੀ, ਮੇਰਾ ਕੁਐਸਚਨ ਤੁਹਾਨੂੰ ਇਹ ਹੈ ਟੋਟਲੀ ਡਿਫਰੈਂਟ ਕਿ ਮੰਨ ਲਓ ਸਿੱਧੂ ਸਾਹਿਬ ਦਾ ਜਿੱਤ ਨਹੀਂ ਹੈ, ਇਹਨਾਂ ਨੂੰ ਬਾਹਰ ਕੱਢ ਦਈਏ ਆਪਾਂ, ਇਹਨਾਂ ਦੀ ਪਾਰਟੀ ਤੇ ਆਈਏ ਕਾਂਗਰਸ, ਜੇ ਕਾਂਗਰਸ ਜਿੱਤਦੀ ਹੈ ਤਾਂ ਆਪਣੇ ਪੰਜਾਬ ਦਾ ਭਲਾ ਹੈ ਜਾਂ ਨਹੀਂ ਹੈ? ਮੇਰਾ ਕੁਐਸਚਨ ਤੁਹਾਨੂੰ ਇਹ ਹੈ ਕਿ ਤੁਸੀਂ ਇਹ ਦੱਸੋ, ਕਿਉਂਕਿ ਤੁਸੀਂ ਦੇਖੋ ਇਹਨਾਂ ਦੀ ਬੈਕਗ੍ਰਾਉਂਡ ਚੈੱਕ ਕਰੋ, ਜਿੰਨੇ ਵੀ ਉਹ ਸਾਰੇ ਇਹਨਾਂ ਦੇ ਪੁਰਾਣੇ ਲੀਡਰ ਉਹ ਕਰੁੱਕ ਹੈ। ਮੈਂ ਤਾਂ ਇਸ ਗੱਲ ਤੋਂ ਕੋਈ ਸ਼ੱਕ, ਮੇਰਾ ਮਤਲਬ ਵਰਡ ਜਿਹੜੇ ਮੈਂ ਯੂਜ਼ ਨਹੀਂ ਕਰਨਾ ਚਾਹੁੰਦਾ, ਸਾਰੇ ਬਦਮਾਸ਼ ਟਾਈਪ ਦੇ ਬੰਦੇ, ਕੋਈ ਕਿਸ ਚੀਜ਼ 'ਚ ਇਨਵੋਲਵ ਹੈ ਕੋਈ ਕਿਸ ਚੀਜ਼ 'ਚ, ਲੇਕਿਨ ਹੁਣ ਮੁੱਦਾ ਇਹ ਹੈ ਕਿ ਜੇ ਜਿੱਤ ਜਾਂਦੀ ਹੈ ਕਾਂਗਰਸ ਪਾਰਟੀ, ਕੀ ਕਰਨਗੇ ਪੰਜਾਬ ਦਾ ਭਲਾ, ਇਹ ਤੁਸੀਂ ਦੱਸੋ, ਜਾਂ ਫਿਰ ਅਕਾਲੀ ਜਿੱਤ ਜਾਂਦੇ ਆ ਉਹ ਕੀ ਭਲਾ ਕਰਨਗੇ, ਜਾਂ ਕੋਈ ਵੀ ਪਾਰਟੀ ਆ ਜਾਂਦੀ ਹੈ ਕਿਸ 'ਤੇ ਕੀ ਉਮੀਦ ਕੀਤੀ ਜਾਵੇ? ਆਪਾਂ ਤਾਂ ਪੰਜਾਬ ਦੇ ਬਾਰੇ ਸੋਚਣਾ, ਨਾ ਕਿ ਇਹਨਾਂ ਲੀਡਰਾਂ ਬਾਰੇ ਸੋਚਣਾ, ਇਹਦੇ ਬਾਰੇ ਪਲੀਜ਼ ਤੁਸੀਂ ਐਕਸਪਲੇਨ ਕਰੋ, ਮੈਂ ਤੁਹਾਨੂੰ ਸੁਣ ਰਿਹਾ। ਥੈਂਕ ਯੂ ਯੂਰਵੀਰ ਜੀ, ਆਲ ਦਾ ਬੈਸਟ, ਥੈਂਕ ਯੂ ਵੈਰੀ ਮਚ।
ਤੁਸੀਂ ਦੋ ਪੁਆਇੰਟ ਹਾਈਲਾਈਟ ਕੀਤੇ ਨੇ, ਇੱਕ ਸਿੱਧੂ ਸਾਹਿਬ ਬਾਰੇ ਕੀਤਾ, ਔਰ ਇੱਕ ਪਹਿਲਾਂ ਤੁਸੀਂ ਕੰਸਰਨ ਜਤਾਇਆ ਕਿ ਕਈ ਰੇਡੀਓ ਪ੍ਰੋਗਰਾਮਸ ਦੇ ਉੱਤੇ, ਅੱਜ ਜ਼ਿਆਦਾਤਰ ਰੇਡੀਓ ਪ੍ਰੋਗਰਾਮਸ ਦੇ ਉੱਤੇ ਰਿਪਬਲਿਕ ਡੇ ਦੀ ਗੱਲ ਨਹੀਂ ਕੀਤੀ ਗਈ, ਸੋ ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਕਿਉਂ ਨਹੀਂ ਬਾਕੀ ਮੀਡੀਆ ਪ੍ਰੋਗਰਾਮਸ 'ਤੇ ਕੀਤੀ। ਹਾਂ, ਇਸ ਗੱਲ ਦਾ ਅੰਦਾਜ਼ਾ ਬਹੁਤ ਸਾਲਾਂ ਤੋਂ ਜ਼ਰੂਰ ਹੈ ਵੀ ਕਿਤੇ ਨਾ ਕਿਤੇ ਜਿਹੜੀ ਇੰਡੀਆ ਦੇ ਖਿਲਾਫ ਗੱਲ ਕਰਨੀ ਜਾਂ ਕੋਈ ਨਾ ਕੋਈ ਇੰਡੀਆ ਦੀ ਮਾੜੀ ਤੋਂ ਮਾੜੀ ਗੱਲ ਕੱਢ ਕੇ ਲੈ ਕੇ ਆਉਣੀ, ਇਹ ਕਈ ਮੀਡੀਆ ਪ੍ਰੋਗਰਾਮਸ ਦੇ ਵਿੱਚ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਕਰਦੇ ਨੇ। ਦੇਖੋ, ਅੱਜ 26 ਜਨਵਰੀ ਹੈ, ਅੱਜ ਰਿਪਬਲਿਕ ਡੇ ਹੈ, ਅਸੀਂ ਵੀ ਇੰਡੀਆ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਕਰਦੇ ਹਾਂ, ਔਰ ਜੇ ਇੰਡੀਆ ਵਿੱਚ ਸਾਰਾ ਕੁਝ ਠੀਕ ਠਾਕ ਹੁੰਦਾ ਤਾਂ ਫਿਰ ਅਸੀਂ ਵੀ ਇੱਥੇ ਕੈਨੇਡਾ ਨਾ ਬੈਠੇ ਹੁੰਦੇ, ਠੀਕ ਹੈ ਨਾ? ਇਸ ਤੋਂ ਇੰਡੀਆ 'ਚ ਸਾਰਾ ਕੁਝ ਠੀਕ ਠਾਕ ਨਹੀਂ ਹੈ, ਤਾਂ ਹੀ ਅਸੀਂ ਵੀ ਸਾਰੇ ਇੱਥੇ ਬੈਠੇ ਹਾਂ। ਲੇਕਿਨ ਇੱਕ ਗੱਲ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਵੀ ਜਿਸ ਧਰਤੀ ਦੇ ਉੱਤੇ ਅਸੀਂ ਪੈਦਾ ਹੋਏ ਹਾਂ, ਜਿਸ ਧਰਤੀ 'ਤੇ ਸਾਡੇ ਪੂਰਵਜ ਪੈਦਾ ਹੋਏ ਨੇ, ਅਸੀਂ ਜਿਸ ਮਿੱਟੀ ਤੋਂ ਬਣੇ ਹਾਂ, ਔਰ ਜਿਹਦੀ ਬਦੌਲਤ ਅਸੀਂ ਉੱਥੇ ਜੰਮੇ ਬੜੇ, ਯਾਰ ਦੋਸਤ ਫਰੈਂਡਸ ਪਰਿਵਾਰ ਦੇ ਲੋਕ ਸਭ ਉਸ ਧਰਤੀ ਨੂੰ ਬਿਲੋਂਗ ਕਰਦੇ ਨੇ, ਸੋ ਉਹਦੇ ਬਾਰੇ ਸਵਾਲ ਅਸੀਂ ਕਹਿ ਸਕਦੇ ਹਾਂ, ਪਰ ਅਸੀਂ ਉਹਦਾ ਮਾੜਾ ਕਦੇ ਨਹੀਂ ਸੋਚ ਸਕਦੇ, ਕਦੇ ਵੀ ਨਹੀਂ ਉਹਦਾ ਮਾੜਾ ਸੋਚ ਸਕਦੇ, ਹਮੇਸ਼ਾ ਅਸੀਂ ਉਹਦੇ ਬਾਰੇ ਚੰਗਾ ਹੀ ਕਹਾਂਗੇ, ਔਰ ਸਾਡੇ ਪੂਰਵਜਾਂ ਨੇ ਉਸ ਧਰਤੀ ਲਈ ਬਹੁਤ ਕੁਛ ਕੀਤਾ, ਸੋ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਇੰਡੀਆ ਹਮੇਸ਼ਾ ਹਸਤਾ ਵਸਤਾ ਰਹੇ, ਔਰ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਸ਼ੁਰੂ 'ਚ ਸਾਨੂੰ ਬਹੁਤ ਜ਼ਿਆਦਾ ਇਹਦੇ ਵਾਸਤੇ ਓਪੋਜੀਸ਼ਨ ਵੀ ਸਹਿਣੀ ਪਈ ਹੈ, ਅਰਲੀ 2000 ਦੇ ਵਿੱਚ ਜਦੋਂ ਅਸੀਂ ਪਹਿਲੇ 10-12 ਸਾਲ ਮੀਡੀਆ 'ਚ ਆਏ ਹਾਂ ਅਤੇ ਬਹੁਤ ਓਪੋਜੀਸ਼ਨ ਵੀ ਸਾਨੂੰ ਇਹਦੇ ਵਾਸਤੇ ਸਹਿਣੀ ਪਈ ਹੈ, ਉਹਦੀ ਕੋਈ ਗੱਲ ਨਹੀਂ। ਦੇਖੋ, ਜੇ ਅਸੀਂ ਅੱਜ ਰਿਪਬਲਿਕ ਡੇ ਦੀ ਗੱਲ ਕਰਦੇ ਹਾਂ, ਅਸੀਂ ਅੱਜ ਫਰੀਡਮ ਦੀ ਗੱਲ ਕਰਦੇ ਹਾਂ ਇਸ ਕੰਟਰੀ 'ਚ ਆ ਕੇ ਵੀ, ਇਫ ਵੀ ਕੈਨੋਟ ਸਪੀਕ ਅਪ ਆਰ ਮਾਈਂਡ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ ਇਸ ਤੋਂ ਅੱਗੇ? ਸੋ ਸਾਡੇ ਵੱਲੋਂ ਤਾਂ ਸਰ ਬਹੁਤ ਬਹੁਤ ਮੁਬਾਰਕਾਂ ਗਣਤੰਤਰ ਦਿਵਸ ਦੀਆਂ। ਸਿੱਧੂ ਸਾਹਿਬ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਇਹ ਸਮਾਂ ਦੱਸੇਗਾ ਮੇਰੇ ਹਿਸਾਬ ਦੇ ਨਾਲ ਤਾਂ ਸਿੱਧੂ ਸਾਹਿਬ ਦਾ ਅਪਰ ਹੈਂਡ ਹੈ, ਔਰ ਦੂਸਰਾ ਇਹ ਸਮਾਂ ਦੱਸੇਗਾ ਕਿ ਜੀ ਕਾਂਗਰਸ 'ਤੇ ਡਿਪੈਂਡ ਕਰਦਾ ਹੈ ਕਿ ਚੀਫ ਮਿਨਿਸਟਰ ਕੌਣ ਹੋਏਗਾ। ਹਾਂ, ਕਰੰਟ ਜਿਹੜਾ ਕੈਬਨਿਟ ਆ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਉੱਤੇ ਸਵਾਲ ਨੇ, ਸੋ ਚੀਫ ਮਿਨਿਸਟਰ ਜਿਹੜਾ ਹੋਏਗਾ ਉਹਦੇ ਉੱਤੇ ਡਿਪੈਂਡ ਕਰੇਗਾ ਕਿ ਕਾਂਗਰਸ ਇੱਕ ਵਧੀਆ ਸਰਕਾਰ ਦੇਗੀ ਕਿ ਨਹੀਂ ਦੇਗੀ। ਸੋ ਸਾਰਾ ਕੁਛ, ਔਰ ਸਾਰਾ ਕੁਛ ਚੀਫ ਮਿਨਿਸਟਰ ਦੇ ਉੱਤੇ ਆ। ਬਹੁਤ ਸਾਲਾਂ ਤੋਂ ਅਸੀਂ ਇਹ ਗੱਲ ਕਹਿੰਦੇ ਚੱਲੇ ਆ ਰਹੇ ਹਾਂ ਕਿ ਬਿਨਾਂ, ਦੇਖੋ ਚੀਫ ਮਿਨਿਸਟਰ ਚਾਹੇ, ਹਾਲਾਂਕਿ ਇਹ ਗੱਲ ਕੋਈ ਵੀ ਨਹੀਂ ਕਹਿੰਦਾ, ਮੈਂ ਤਾਂ ਬਹੁਤ ਸਿੱਧੇ ਸਭ ਸਪਸ਼ਟ ਅਲਫਾਜ਼ਾਂ 'ਚ ਕਹਿੰਦਾ, ਜੇ ਚੀਫ ਮਿਨਿਸਟਰ ਚਾਹੇ ਤਾਂ ਪੰਜਾਬ ਦੇ ਵਿੱਚ ਸਵੇਰੇ ਹੀ ਸਾਰਾ ਕੁਛ ਬਦਲ ਸਕਦਾ ਜਿਹੜਾ ਵੀ ਕੋਈ ਚੀਫ ਮਿਨਿਸਟਰ ਹੋਵੇ। ਔਰ ਮੈਂ ਬੜੇ ਬੋਲਦਾ ਕਿਤੇ ਹੱਥ ਜੋੜ ਕੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ ਤੁਹਾਡੇ ਸਾਰਿਆਂ ਤੋਂ ਮਾਫ਼ੀ ਮੰਗਦਿਆਂ ਹੋਇਆਂ ਹੱਥ ਜੋੜਦਿਆਂ ਗੱਲ ਕਹਿਣਾ ਚਾਹੁੰਦਾ ਕਿ ਜੇ ਮੈਂ ਚੀਫ ਮਿਨਿਸਟਰ ਹੁੰਦਾ ਸਭ ਤੋਂ ਪਹਿਲਾਂ ਕੰਮ ਤਾਂ ਮੈਂ ਕਰਨਾ ਸੀਗਾ ਵੀ ਜਿਹੜਾ DGP ਅਤੇ ਸਾਰੇ SSP ਦੀ, ਜਿੰਨੇ ਵੀ ਜ਼ਿਲ੍ਹੇ ਨੇ ਆਪਣੇ ਸਾਰੇ SSPਾਂ ਦੀ ਮੀਟਿੰਗ DGP ਦੀ, ਪਹਿਲਾ ਕੰਮ, ਔਰ ਉਹਨਾਂ ਨੂੰ ਪਹਿਲੀ ਹਿਦਾਇਤ ਇਹੀ ਦੇਣੀ ਸੀਗੀ ਵੀ ਜੇ ਕਿਸੇ ਮੇਰੇ MLA ਦਾ, ਕੈਬਨਿਟ ਮਿਨਿਸਟਰ ਦਾ ਫੋਨ ਚੱਕ ਲਿਆ, ਐਸੀ ਜਗ੍ਹਾ ਬਦਲੀ ਕਰੂੰਗਾ, ਯਾਦ ਕਰੋਗੇ ਦੁਬਾਰਾ, ਮਿੰਨਤਾਂ ਕਰੋਗੇ ਵੀ ਜਾਂ ਰਿਜ਼ਾਈਨ ਦੇ ਕੇ ਦੌੜ ਦੋਗੇ, ਜਾਂ ਮਿੰਨਤਾਂ ਕਰੋਗੇ ਵੀ ਮੈਂ ਦੁਬਾਰਾ ਸਾਰੇ ਗਲਤ ਕੰਮ ਨਹੀਂ ਕਰਾਂਗਾ, ਵਿੱਚੇ DGP ਵਿੱਚੇ SSP ਸਾਰੇ, ਪਹਿਲਾ ਕੰਮ ਇਹੀ, ਚਾਹੇ ਮੈਨੂੰ ਸਵੇਰੇ ਹੀ, ਮੈਨੂੰ ਮੇਰੀ ਪਾਰਟੀ ਹਾਈਕਮਾਂਡ ਹੋਵੇ ਜੋ ਮਰਜ਼ੀ ਸਵੇਰੇ ਹੀ ਕੱਢ ਦੇਵੇ, ਚਾਹੇ ਪਹਿਲਾ ਕੰਮ ਇਹ। ਦੂਸਰਾ ਕੰਮ, ਹਰ ਕੈਬਨਿਟ ਮਿਨਿਸਟਰ ਨੂੰ ਕਲੀਅਰ ਇੰਸਟਰਕਸ਼ਨ ਵੀ ਜਿਹਦੇ ਬਾਰੇ ਕੋਈ ਕੰਪਲੇਂਟ ਆ ਗਈ, ਨਾ ਮੈਂ ਜੀਣਾ ਨਾ ਤੁਹਾਨੂੰ ਜੀਣ ਦੇਣਾ, ਜਿਹਦੇ ਵਜੇ ਤੁਹਾਡੇ ਬਾਰੇ ਕੰਪਲੇਂਟ ਆ ਗਈ, ਚਾਹੇ ਤੁਸੀਂ ਸਵੇਰੇ ਜਾ ਕੇ ਜੇ ਪਾਰਟੀ ਹਾਈਕਮਾਂਡ 'ਤੇ ਚੱਲਦੀ ਹੋਵੇ ਮੈਨੂੰ ਬਰਖਾਸਤ ਕਰਾ ਦਿਓ, ਜੋ ਮਰਜ਼ੀ ਕਰਾ ਦਿਓ, ਚਾਹੇ 24 ਘੰਟੇ 'ਚ ਕਰਾ ਦਿਓ, ਜਿਹਦੇ ਬਾਰੇ ਕੰਪਲੇਂਟ ਆ ਗਈ ਕੈਬਨਿਟ ਮਿਨਿਸਟਰ ਦਾ ਕੰਮ, ਆਪਣੇ ਕੰਮ ਵੱਲ ਧਿਆਨ ਦਿਓ, ਔਰ ਹਰ ਮਹੀਨੇ ਦੀ ਰਿਪੋਰਟ ਚਾਹੀਦੀ ਹੈ ਮੈਨੂੰ, ਪ੍ਰੈਸ ਕਾਨਫਰੰਸ ਮੈਂ ਕਰਨੀ ਹੈ ਹਰ ਮਹੀਨੇ 'ਚ ਇੱਕ ਵਾਰ, ਔਰ ਅੱਧੇ ਅੱਧੇ ਘੰਟੇ ਹਰੇਕ ਕੈਬਨਿਟ ਦਾ ਜਿਹੜਾ ਮਹਿਕਮਾ ਹੈ ਉਹ ਆ ਕੇ ਬੈਠੇਗਾ ਮੇਰੇ ਨਾਲ, ਆਪਣੀ ਰਿਪੋਰਟ ਲੋਕਾਂ ਦੇ ਸਾਹਮਣੇ ਦੇਗਾ, ਲੋਕਾਂ ਦੇ ਸਾਹਮਣੇ ਦੇਗਾ ਆਪਣੀ ਰਿਪੋਰਟ, ਦੱਸ ਪਾਈ ਕੀ ਕੀਤਾ ਤੂੰ ਇਸ ਮਹੀਨੇ ਦੇ ਵਿੱਚ ਕੈਬਨਿਟ ਮੰਤਰੀ, ਜੇ ਲੋਕਾਂ ਨੂੰ ਪਸੰਦ ਆਇਆ ਰਿਪੋਰਟ ਦੇਣ ਜੋਗਾ ਹੋਏਗਾ ਤਾਂ ਨਾਲ ਬੈਠੇ ਔਰ ਅਗਲੀ ਵਾਰ 5 ਸਾਲ ਦੇ ਵਿੱਚ ਐਸਾ ਕੰਮ ਹੋਏਗਾ ਜਿੱਦਾਂ ਮਿਸਿਸ ਸਾਗਰ ਦੀ ਮੇਅਰ ਹੇਜ਼ਲ ਮਕੈਲੀਅਮ ਨੂੰ ਕਦੇ ਕੈਂਪੇਨ ਕਰਨ ਦੀ ਲੋੜ ਨਹੀਂ ਪਈ, ਐਸਾ ਕੰਮ ਹੋਏਗਾ ਵੀ 5 ਸਾਲਾਂ ਵਿੱਚ ਦੁਬਾਰਾ ਕਦੇ ਕੈਂਪੇਨ ਕਰਨ ਦੀ ਲੋੜ ਨਹੀਂ ਪਏਗੀ। ਜਿਹੜੇ ਕੈਬਨਿਟ ਮਿਨਿਸਟਰ ਜਵਾਬ ਦੇ ਸਕਦਾ ਠੀਕ ਆ, ਜਿਹੜਾ ਨਹੀਂ ਦੇ ਸਕਦਾ ਚੱਲ ਬਾਹਰ। ਜਦੋਂ ਆਹ ਕੰਮ ਹੋਣ ਲੱਗ ਪਿਆ ਨਾ ਉੱਥੇ, ਔਰ ਹਰੇਕ ਪੁਲਿਸ ਅਫਸਰ ਨੂੰ, ਹਰ SSP ਨੂੰ ਪਹਿਲੀ ਵਾਰੀ ਕਹਿ ਦਿੰਦਾ ਵੀ ਜੇ ਕਿਸੇ ਨੇ ਸਿਰ ਤੋਂ ਥੱਲੇ ਗੱਲ ਕੀਤੀ, ਜਿੱਦਾਂ ਇੱਥੇ ਜੇ ਕੈਨੇਡਾ 'ਚ ਹੋ ਸਕਦਾ ਉੱਥੇ ਕਿਉਂ ਨਹੀਂ ਹੋ ਸਕਦਾ? ਇੱਥੇ ਵੀ ਆਪਣੇ ਪੰਜਾਬੀ ਪੁਲਿਸ ਅਫਸਰ ਭਰਤੀ ਹੁੰਦੇ ਨੇ, ਸਰ ਕਹਿ ਕੇ ਗੱਲ ਕਰਦੇ ਨੇ, ਹਰ ਬੰਦਾ ਸਰ ਕਹਿ ਕੇ ਗੱਲ ਕਰੇਗਾ। ਇਹ ਸਾਰਾ ਕੁਝ ਚੀਫ ਮਿਨਿਸਟਰ ਦੇ ਅੰਡਰ ਹੈ, ਜੇ ਚੀਫ ਮਿਨਿਸਟਰ ਚਾਹੇ ਕੁਛ ਵੀ ਕਰ ਸਕਦਾ, ਕੁਛ ਵੀ। ਹਾਂ, ਜੇ ਚੀਫ ਮਿਨਿਸਟਰ ਨੇ ਨਹੀਂ ਕਰਨਾ, ਜੇ ਤੁਸੀਂ ਆਪਣਾ ਸ਼ਰਾਬਾਂ ਪੀਣੀਆਂ, ਆਪ ਪੈਸੇ ਖਾਣੇ ਆ, ਲੋਕਾਂ ਨੂੰ ਪੈਸੇ ਖਿਲਾਉਣੇ, ਫਿਰ ਤਾਂ ਉੱਥੇ ਗੱਲ ਹੀ ਵੱਖਰੀ ਹੈ। ਹਾਂਜੀ ਜਤਿੰਦਰ ਜੀ, ਤੁਸੀਂ ਆਉਂਦੇ ਰਹੋ। ਜਤਿੰਦਰ ਜੀ, ਗੋ ਐਡ।
ਹਾਂਜੀ ਹਾਂਜੀ ਯੋਜਵੀਰ ਜੀ, ਪਹਿਲੀ ਗੱਲ ਤੇ 26 ਜਨਵਰੀ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਬਹੁਤ।
ਤੁਹਾਡੀ ਆਵਾਜ਼, ਹੈਲੋ ਜੀ, ਆਵਾਜ਼ ਆਉਂਦੀ ਹੈ, ਕਰ ਦਿਓ ਜੀ ਉਹਨਾਂ ਦੀ। ਹੈਲੋ, ਹਾਂਜੀ ਹੁਣ ਆਵਾਜ਼ ਆ ਰਹੀ ਹੈ ਜਤਿੰਦਰ ਜੀ, ਗੋ ਐਡ। ਤੁਹਾਡੀ ਆਵਾਜ਼ ਹੁਣ ਆਉਂਦੀ ਆ ਰਹੀ ਆ। ਹਾਂਜੀ ਹਾਂਜੀ, ਟੈਕਨੀਕਲ ਟੀਮ ਰਿਕੁਐਸਟ ਹੈ ਕਿ ਕਾਲਰ ਦੀ ਆਵਾਜ਼ ਆਉਂਦੀ ਆ ਕਰ ਦਿਓ। ਹਾਂਜੀ ਜਤਿੰਦਰ ਜੀ, ਗੋ ਐਡ।
ਹੈਲੋ
ਹੈਲੋ ਹੈਲੋ, ਹਾਂਜੀ ਜਤਿੰਦਰ ਜੀ, ਗੋ ਐਡ।
ਹਾਂਜੀ ਜੋਧਵੀਰ ਜੀ, ਗਣਤੰਤਰ ਦਿਵਸ ਦੀਆਂ ਮੁਬਾਰਕਾਂ ਪਹਿਲੀ ਗੱਲ ਤਾਂ ਬਹੁਤ ਬਹੁਤ।
ਤੁਹਾਨੂੰ ਵੀ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਆ ਜੋਧਵੀਰ ਜੀ, ਮਤਲਬ ਸਾਡੀ ਇਹ ਦਿਲੀ ਦੁਆ ਆ, ਦਿਲੀ ਵਿਸ਼ ਆ ਕਿ ਦੇਖੋ, ਅਸੀਂ ਕੈਨੇਡਾ ਰਹਿ ਰਹੇ ਹਾਂ ਪਿਛਲੇ 35 ਸਾਲ ਤੋਂ, ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਕਦੀ ਕਦੇ ਜਾਣਾ ਹੁੰਦਾ ਮਹੀਨੇ ਵਾਸਤੇ, ਤੇ ਅਸੀਂ ਜਾਈਏ ਤੇ ਅਸੀਂ ਆਪਣੇ ਉੱਥੇ ਜਿਹੜੇ ਭੈਣ ਭਰਾ ਇੱਥੇ ਰਹਿੰਦੇ ਆ ਉਹਨਾਂ ਨੂੰ ਹੱਸਦੇ ਵੱਸਦੇ ਦੇਖੀਏ, ਤੇ ਅਸੀਂ ਵੀ ਜਾਈਏ ਤੇ ਉਹਨਾਂ ਨੂੰ ਵੀ ਖੁਸ਼ ਦੇਖੀਏ, ਤਾਂ ਅਸੀਂ ਖੁਸ਼ੀ ਖੁਸ਼ੀ ਮੁੜ ਕੇ ਸਾਨੂੰ ਇੰਡੀਆ ਨਾਲ ਇੰਨਾ ਕੇ ਵਾਹ ਵਾਸਤਾ ਹੈਗਾ ਆ, ਤੇ ਆਈ ਵਿਸ਼ ਕੇ ਜਿਹੜੀਆਂ ਤੁਹਾਡੀਆਂ ਗੱਲਾਂ ਇਹ ਸੱਚ ਹੋਣ, ਤੇ ਇਸ ਤਰ੍ਹਾਂ ਦੀਆਂ ਸਾਨੂੰ ਠੰਡੀਆਂ ਹਵਾਵਾਂ ਇੰਡੀਆ ਤੋਂ ਆਉਂਦੀਆਂ ਰਹਿਣ। ਬਾਕੀ ਰਹੀ ਗੱਲ ਯੁੱਧਵੀਰ ਜੀ, ਮੈਂ ਕਦੀ ਮੈਨਸ਼ਨ ਨਹੀਂ ਕੀਤਾ ਇੱਕ ਟੋਪਿਕ ਦੇ ਉੱਤੇ, ਅੱਜ ਮੈਂ ਤੁਹਾਡਾ ਧਿਆਨ ਲਿਆਉਣਾ ਚਾਹੁੰਦਾ ਹਾਂ। ਤੁਹਾਡਾ ਓਬਵੀਅਸਲੀ ਧਿਆਨ ਆਇਆ ਜ਼ਰੂਰ ਹੋਏਗਾ, ਹੋ ਸਕਦਾ ਮੈਂ ਪ੍ਰੋਗਰਾਮ ਮਿਸ ਕਰ ਗਿਆ ਹੋਵਾਂ, ਔਰ ਦਿਸ ਇਜ਼ ਦਾ ਫਸਟ ਟਾਈਮ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਵੀ ਪਿਛਲੇ ਸਿੰਸ 94 ਮੈਂ ਐਜ਼ ਏ ਡਰਾਈਵਿੰਗ ਇੰਸਟ੍ਰਕਟਰ ਕੰਮ ਕਰ ਰਿਹਾ ਹੈਗਾ। ਕਦੀ ਮੈਂ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ, ਦੱਸਣਾ ਵੀ ਨਹੀਂ ਚਾਹੀਦਾ, ਲੇਕਿਨ ਅੱਜ ਮੈਂ ਇਹ ਟੋਪਿਕ ਤੁਹਾਨੂੰ ਤਾਂ ਦੱਸਣਾ ਚਾਹੁੰਦਾ ਹਾਂ ਕਿ ਇਸ ਟੋਪਿਕ ਦੇ ਉੱਤੇ ਤੁਹਾਡਾ ਜਿਹੜਾ ਪ੍ਰੋਗਰਾਮ ਆ ਇਹ ਸੁਣਿਆ ਜਾਂਦਾ, ਸ਼ਾਇਦ ਸਰਕਾਰਾਂ, ਗੌਰਮੈਂਟ, ਮਿਨਿਸਟਰ ਜਾਂ ਜਿਹੜੀਆਂ ਵੀ ਕੰਸਰਨਡ ਪਾਰਟੀਜ਼ ਹੈਗੀਆਂ ਉਹ ਇਹਦੇ ਬਾਰੇ ਸੁਣੂਗੀਆਂ। ਤੁਸੀਂ ਇਸ ਟੋਪਿਕ ਦੇ ਉੱਤੇ ਸ਼ਾਇਦ ਕੁਛ ਉਹਨਾਂ ਨੂੰ ਉਹਨਾਂ ਦੇ ਕੋਈ ਜੂੰ ਸਰਕ ਸਕੇ ਕੰਮ ਦੇ ਉੱਤੇ। ਰੀਸੈਂਟਲੀ ਯੁੱਧਵੀਰ ਜੀ, ਇਹਨਾਂ ਨੇ ਜਿਹੜਾ ਜੀ ਟੈਸਟ ਦਾ ਜਿਹੜਾ ਟਾਈਮ ਸੀਗਾ ਉਹ ਜਿਹੜਾ ਕਿ 27 ਮਿੰਟ ਹੁੰਦਾ ਸੀਗਾ, ਪਹਿਲਾਂ ਤੇ 35 ਮਿੰਟ ਹੁੰਦਾ ਸੀ, ਫਿਰ 27 ਹੋ ਗਿਆ ਸੀਗਾ, ਤੇ ਹੁਣ ਇਹਨਾਂ ਨੇ ਉਹ ਘਟਾ ਕੇ ਟਾਈਮ ਜਿਹੜਾ ਆ ਉਹ ਕਰੀਬ 14 ਮਿੰਟ, 13 ਮਿੰਟ, ਮੈਕਸੀਮਮ 15 ਮਿੰਟ ਤੇ ਲਿਆਂਦਾ ਹੈਗਾ। ਹੈਲੋ,
ਹਾਂਜੀ ਹਾਂਜੀ, ਮੈਂ ਸੁਣਿਆ ਤੁਹਾਡੀ ਗੱਲ। ਅੱਛਾ ਜੀ,
ਹਾਂਜੀ, ਤੇ ਯੁੱਧਵੀਰ ਜੀ, ਇਟ ਇਜ਼ ਆਫ ਮਾਈ ਕੰਸਰਨ, ਤੇ ਜਿਹੜੇ ਵੀ ਸਾਡੇ ਹੋਰ ਭੈਣ ਭਰਾ ਜਿਹੜੇ ਯੂਨੋ ਕੰਸਰਨ ਹੋਣਗੇ, ਜਿਹੜੇ ਕਿ ਯੂਨੋ ਆਪਣੇ ਸੁਸਾਇਟੀ ਨੂੰ, ਆਪਣੀਆਂ ਰੋਡਸ ਨੂੰ, ਆਪਣੇ ਬੱਚਿਆਂ ਨੂੰ ਸੇਫ ਦੇਖਣਾ ਚਾਹੁੰਦੇ, ਮੈਨੂੰ ਤੁਸੀਂ ਦੱਸੋ ਵੀ ਇਹ ਮਤਲਬ ਨਾ ਤਾਂ ਇਹਨਾਂ ਨੇ ਕਿਸੇ ਨੂੰ ਕੰਸਲਟ ਕੀਤਾ, ਨਾ ਕਿਸੇ ਇੰਡਸਟਰੀ ਨੂੰ ਕੰਸਲਟ ਕੀਤਾ, ਇਹਨਾਂ ਨੇ ਚੱਕ ਕੇ ਜਿਹੜਾ ਟਾਈਮ ਆ ਇਹ ਇੰਨਾ ਘੱਟ ਕਰ ਦਿੱਤਾ ਟੈਸਟ ਵਿੱਚ, ਤੇ ਤੁਸੀਂ ਆਪੇ ਸੋਚੋ ਵੀ ਮਤਲਬ 12-15 ਮਿੰਟ ਦੇ ਵਿੱਚ ਕੀ ਇੱਕ ਡਰਾਈਵਰ ਨੂੰ ਟੈਸਟ ਕੀਤਾ ਜਾ ਸਕਦਾ? ਤੇ ਜੇ ਅਸੀਂ ਇਹੋ ਜਿਹੇ ਡਰਾਈਵਰ ਰੋਡ ਤੇ ਭੇਜਾਂਗੇ ਯੁੱਧਵੀਰ ਜੀ, ਤਾਂ ਸਾਡਾ ਕੈਨੇਡਾ ਦਾ ਜਿਹੜਾ ਫਿਊਚਰ ਆ ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹਾ ਹੋਊਗਾ? ਇਟ ਇਜ਼ ਮੇਰਾ ਬਹੁਤ ਜ਼ਿਆਦਾ, ਮੈਂ ਮਤਲਬ ਇਸ ਗੱਲ ਲਈ ਅਪਸੈਟ ਹੈਗਾ, ਔਰ ਮੈਂ ਤੁਹਾਨੂੰ ਕਾਫੀ ਦਿਨਾਂ ਤੋਂ ਕੋਸ਼ਿਸ਼ ਕਰ ਰਿਹਾ ਸੀਗਾ ਤੇ ਸੋਚ ਰਿਹਾ ਸੀ ਕਿ ਯੂਨੋ ਤੁਹਾਡਾ ਹੀ ਇੱਕ ਪਲੇਟਫਾਰਮ ਆ ਜਿਹੜਾ ਇੱਕ ਰਾਈਟ ਪਲੇਟਫਾਰਮ ਹੈਗਾ ਗੌਰਮੈਂਟ ਤੱਕ ਗੱਲ ਪਹੁੰਚਾਉਣ ਦੀ ਖਾਤਰ, ਤੇ ਇਹਨਾਂ ਨੇ ਕਿਸੇ ਨੂੰ ਕੰਸਲਟ ਨਹੀਂ ਕੀਤਾ, ਗੌਰਮੈਂਟ ਨੇ ਕੁਛ ਨਹੀਂ ਕੀਤਾ, ਇਹਨਾਂ ਨੇ ਜਾ ਕੇ ਟਾਈਮ ਘਟਾ ਦਿੱਤਾ। ਹੁਣ ਤੁਸੀਂ ਦੇਖੋ ਵੀ ਤੂੰ ਜਿਹੜਾ ਬੱਚਾ ਜਾਂ ਕੋਈ ਵੀ ਲੈਂਦਾ ਹੈਗਾ ਆ ਉਹਨਾਂ, ਉਹ ਤਾਂ ਚਲੋ ਠੀਕ ਆ, ਉਹਨੂੰ ਥੋੜੀ ਬਹੁਤੀ ਟ੍ਰੇਨਿੰਗ ਲਈ, ਉਸ ਤੋਂ ਬਾਅਦ ਉਹਨੇ ਜੀ ਲਿਆ, ਲੇਕਿਨ ਹੁਣ ਜਿਹੜੇ ਬੱਚੇ ਇੰਟਰਨੈਸ਼ਨਲ ਆਪਣੇ ਬੰਦੇ ਇਮੀਗ੍ਰੈਂਟ ਆ ਰਹੇ ਨੇ ਉਹ ਐਕਸਪੀਰੀਅੰਸ ਲੈ ਕੇ ਆ ਰਹੇ ਆ ਇਨ ਬਾਹਰਲੇ ਕੰਟਰੀਜ਼ ਤੋਂ, ਠੀਕ ਆ, ਉਹ ਸਿੱਧਾ ਜੀ ਦੇ ਸਕਦੇ ਆ, ਤੇ ਉਹ ਟੈਸਟ ਦੇਣਗੇ 12-15 ਮਿੰਟ, ਉਹਨਾਂ ਨੇ ਇੱਕ ਗੇੜਾ ਲਵਾਇਆ, ਉਹਨੇ ਲਿਆ ਕੇ ਗੱਡੀ ਖੜੀ ਕਰਤੀ, ਪਾਸ ਹੋ ਗਏ, ਤੇ ਫਿਰ ਆਪਾਂ ਨੂੰ ਰੋਜ਼ ਨਿਊਜ਼ ਸੁਣਨੀਆਂ ਪੈਂਦੀਆਂ ਜੀ ਉੱਥੇ ਕਾਰ ਪਲਟ ਗਈ, ਉੱਥੇ ਟਰੱਕ ਪਲਟ ਗਿਆ, ਉੱਥੇ ਐਕਸੀਡੈਂਟ ਹੋ ਗਿਆ, ਉੱਥੇ ਐਕਸੀਡੈਂਟ ਹੋ ਗਿਆ। ਆਮ ਸੋਰੀ ਟੂ ਸੇ ਯੁੱਧਵੀਰ ਜੀ, ਫਿਰ ਤਾਂ ਇਹੀ ਕੁਛ ਹੋਣਾ ਹੈਗਾ ਆ, ਤੇ ਗੌਰਮੈਂਟ ਨੇ ਤਾਂ ਜਿਹਨੂੰ ਉਹਨਾਂ ਦੇ ਸਾਹਮਣੇ ਆਉਣੀਆਂ ਸਾਡੇ ਵੀ ਸਾਹਮਣੇ, ਸਾਡੇ ਬੱਚਿਆਂ ਦੇ ਅੱਗੇ ਸਾਹਮਣੇ ਆਉਣਗੀਆਂ ਗੱਲਾਂ, ਤੇ ਤੁਸੀਂ ਪਲੀਜ਼ ਇਹਦੇ ਬਾਰੇ ਕੁਛ ਕਰ ਸਕਦੇ ਆ, ਕਿਸੇ ਮਿਨਿਸਟਰ ਸਾਹਿਬ ਨੂੰ ਕਿਸੇ ਨੂੰ ਲਿਆ ਕੇ ਇਹਦੇ ਬਾਰੇ ਕੁਛ ਸਾਨੂੰ ਚਾਨਣਾ ਪਾ ਸਕਦੇ ਕਿ ਕਿਉਂ ਕੀਤਾ ਗਿਆ, ਕਾਹਤੇ ਕੀਤਾ ਗਿਆ, कि इहनूं टर्न बैक कीता जा सकदा या ये सिर्फ मेरा ही कंसर्न आ सोसाइटी या जिहड़े बाकी बंदे आ उह सारे इहदे नाल हैप्पी हैगे आ इहदे बारे प्लीज थोड़ा जिहा तुहाडे अपने विचार मैं तुहाडे सुनना चाहूंगा। थैंक यू।
थैंक यू। बिल्कुल लिया सकते हैं सर, क्यों नहीं, असी इहदे बारे ट्रांसपोर्ट मिनिस्टर नूं रिक्वेस्ट करके असी डेफिनेटली उन्हां नूं लिया सकते हैं और उन्होंने एक कंसर्न जिहड़ा ईमेल राही भी असी दे सकते हैं। मैं तुहानूं एक रिक्वेस्ट करूंगा कि जे तुसीं हल्की जिही ईमेल पा के ते सानूं इहदी जानकारी दे दिओ ईमेल के जरिए और असी जरूर उन्होंने नाल गल करके एंड वील डेफिनेटली हैव एन आंसर फॉर यू इफ यू डोंट माइंड। या तुसीं मैनूं व्हाट्सएप कर देना, व्हाट्सएप पर लिख देना इहदे बारे सारी चीज़ और असी जरूर उन्होंने।